ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਪੰਜਵਾਂ। ਧੰਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੈ ਅਭਿਮਾਨੈ, ਪ੍ਰੀਸੋ ਰਾਤੀ ਰਲੀਆ ਮਾਨੈ। ਧੰਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੈ ਅਭਿਮਾਨੈ, ਪ੍ਰੀਸੋ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਨ ਨਿਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਹਾਉ ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਪਾਵੈ, ਸਾ ਸੁਹਾਗਣ ਅੰਕ ਸਮਾਵੈ, ਗਰਭ ਗਹਿਲੀ ਮਹਿਲ ਨਾ ਪਾਵੈ, ਫਿਰ ਪਛੁਤਾਵੈ ਜਬ ਰੈਣ ਬਿਹਾਵੈ, ਕਰਮਹੀਨ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਦੂਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਦੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਭਗਤ ਤੇਰੇ ਮਨ ਭਾਵੰਦੇ, ਦਰ ਸੋਹਨ ਕੀਰਤ ਗਾਵੰਦੇ, ਨਾਨਕ ਕਰਮਾ ਬਾਹਰੇ, ਦਰ ਢੋਨਾ ਲਹਿਨੀ ਥਾਵੰਦੇ, ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏਂਦੇ, ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ, ਤਿੰਨ ਮੰਗਾਂ ਜੇ ਤੁਜੈ ਧਿਆਏਂਦੇ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, तुझ आगे अरदास हमारी, जियो पिंड सब तेरा। कहो नानक सब तेरी वडियाई, कोई नाऊ ना जाने मेरा। सर्व कला समर्थ, सर्व सुखां दे दाते, बाणी दे बोहित, ब्रह्म ज्ञान दे सागर सतगुरु साहिब श्री गुरु ग्रंथ साहिब जी महाराज दे पावन पवित्र सचखंड दरबार अंदर सभायमान वडभागी गुरु सवारे सत्संगी जनो, वाहिगुरु जी का खालसा, वाहिगुरु जी की फतेह। वाहिगुरु जी ने अपर अपार कृपा कीती है जो अज दी ए सवेर जिथे अपन सचखंड श्री हरिमंदर साहब जी के दर्शन दीदार किए ने, उतों भी गुरबाणी के कीर्तन का आनंद माणे है। इस महान इतिहासक अस्थान ते बैठ के अमृत वेले का जो सतगुरु जी का पावन मुखवाक आप जी ने मान योग सिंह साहब जी की रचना तो सरवण किया, उस दी विचार सरवण करन दे लई जिथे इस स्थान ते उथे दूर नेड़े टैलीविजन दे जरिए घरां च बैठ के आपां गुरु के प्यार विच जुड़ बैठे हाँ। वडभागी हाँ आपां सारे जो वाहिगुरु जी की सिफत सलाह विच जुड़ के जीवन दियां एक घड़ियां नूं सफल बनाउण दा सुभाग प्राप्त होया है। मनुखा जिंदगी दा मुख मनोरथ वाहिगुरु जी दे गुण गाउणा ही है। गुरु के पावन बचन के रमणंग केवलंग कीर्तनंग सुधर्मंग देह धारण है। देह धारण का मुख मनोरथ है परमात्मा की कीर्ति करनी, परमात्मा की सिफत सलाह करनी। गुरु अर्जन देव जी महाराज ने जिंदगी दे अंदर सर्व सुख मानन दे लई जो सानू मार्ग दिता है कि कीर्त करन सरन मन मोहन जोहन पाप विधारण को। वाहिगुरु जी की कीर्ति करनी ते ओ वाहिगुरु जी जिहड़ा मन नूं मोह लैण वाला है उहदी शरण लैणी, समझो ये दुखां नूं दूर करन दे लई सब तो वड्डी साधन है। जिथे आप जी ने कीर्तन का आनंद माणिया है, सतगुरु जी का पावन मुखवाक जो गुरदेव जी ने अमृत वेले बख्शिश किया है, मान योग भाई साहब जी की रचना तो आप जी सरवण कर रहे थे। गुरदेव जी ने इस मुखवाक दे राही अलंकार वरत के सोहनिया उदाहरण दे के सानू वाहिगुरु जी के प्यार विच जुड़न की युग दर्शाई है। गुरमत का मुख मनोरथ इस मनुखी समाज नू सुहावना बनाउण तो है कि यह सोहना समाज बने। सोहना समाज बनता है सोहने मनुखां करके, क्योंकि मनुखां नू इकट्ठ नू आपां समाज कहने। मनुख की जिंदगी सोहनी बने, मनुख जिंदगी अंदर सतगुणा का धारणी बन के उस परम पिता वाहिगुरु जी के प्यार विच जुड़ के अपने जीवन नू सुहेलिया जीव सके, जिंदगी का आनंद माण सके। गुरबाणी विच सतगुरु जी ने बेअंत रूपां नाल ढंग तरीकियां दे नाल सानू समझाउण दा उपदेशन कीता है। जतन इक्को ही है कि जिवें किवें यह मनुख अपना जीवन सुखी कर ले। अज दा जो पावन गुरु का मुखवाक आप जी सरवण कर रहे सी, इत्थे सतगुरु जी ने सुहागण दी गल दुहागण दी गल वरती है। गुरबाणी ने मनुखी समाज नू दो हिस्सियां च वंड के देखे है, एक गुरमुख अते एक मनमुख। सतगुरु जी ने इत्थे सुहागण गुरमुख दे लई वरते है, दुहागण मनमुख दे लई वरतिया है। साढ़े ग्रस्त जीवन की उदाहरण सतगुरु जी ने दिती है, जिवें एक सुहागण जिहड़ी है वह अपने सुहाग दे प्यार विच विचरदी है। सुहाग दे की लक्षण ने, सुहागणी दे की लक्षण ने, दुहागणी दे की लक्षण ने, सतगुरु जी ने गुरबाणी च भरपूर ज्ञान सानू बख्शिश कीता है। जे किते गुरबाणी दे ज्ञान नूं आपां समझ लईए, सानू पता लग जे कि सुहाग दा की फर्ज है, सुहागण दे की फर्ज ने, साडा गृहस्थ जीवन जिहड़ा बड़ा सुखावां हो जाए, साडा घरेलू जीवन जिहड़ा ये बड़ा ही सुखी हो जाए। जिन्हों आपां समाज कहिंदे आ वह मनुखां नाल बणदा है, ते मनुख जिहड़े ने वह परिवारां चों ही आउंदे ने। सुखी परिवार होएगा, आदर्शक मनुख होणगे, एक समाज आदर्शक सिरजिया जाएगा। ਤੇ ਗੁਰੂ ਬਾਬਾ ਜੀ ਨੇ ਇਸੇ ਕਰਕੇ ਸਾਨੂੰ ਕਈ ਤਰ੍ਹਾਂ ਦੇ ਰੂਪਾਂ ਰੰਗਾਂ ਦੇ ਰਾਹੀਂ ਉਪਦੇਸ਼ ਦੇ ਕੇ ਜ਼ਿੰਦਗੀ ਨੂੰ ਸੋਹਣਿਆ ਬਣਾਉਣ ਦਾ ਯਤਨ ਕੀਤਾ ਹੈ। ਅੱਜ ਦੇ ਮੁੱਖ ਵਾਕ ਅੰਦਰ ਵੀ ਸਤਿਗੁਰੂ ਜੀ ਗੱਲ ਇੱਥੋਂ ਸ਼ੁਰੂ ਕਰਦੇ ਨੇ ਕਿ ਵਾਹਿਗੁਰੂ ਜੀ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ, ਪਰਮਾਤਮਾ ਨੂੰ ਮਿਲਣ ਦਾ ਢੰਗ ਤਰੀਕਾ ਕੀ ਹੈ। ਦੁਨੀਆਂ 'ਚ ਆਪਾਂ ਜਦੋਂ ਨਜ਼ਰ ਮਾਰਦੇ ਹਾਂ ਰੱਬ ਨੂੰ ਮਿਲਣ ਦੇ ਲਈ ਕਈ ਢੰਗ ਤਰੀਕੇ ਲੋਕਾਂ ਨੇ ਅਪਣਾਏ ਨੇ। ਕੋਈ ਘਰ ਛੱਡ ਕੇ ਰੱਬ ਨੂੰ ਮਿਲਣਾ ਚਾਹੁੰਦਾ ਹੈ, ਕੋਈ ਤੀਰਥਾਂ 'ਤੇ ਬੈਠਾ, ਕੋਈ ਪਹਾੜਾਂ 'ਚ ਬੈਠਾ ਹੈ, ਕੋਈ ਸਰੀਰ ਨੂੰ ਕਸ਼ਟ ਦੇ ਰਹੇ ਹੈ, ਭੁੱਖੀਆਂ ਰਹਿ ਰਹੇ ਹੈ, ਬਹੁਤ ਕੁਝ ਰੱਬ ਦੇ ਨਾਮ 'ਤੇ ਮਨੁੱਖ ਕਰ ਰਿਹਾ ਹੈ। ਪਰ ਗੁਰਬਾਣੀ ਨੇ ਬੜਾ ਸੋਹਣਾ ਮਾਰਗ ਦਿੱਤਾ ਹੈ ਕਿ ਆਪਣੇ ਗ੍ਰਸਤ ਜੀਵਨ ਵਿੱਚ ਰਹਿ ਕੇ ਆਪਾਂ ਪਰਮਾਤਮਾ ਨੂੰ ਕਿਵੇਂ ਮਿਲਣਾ। ਸਤਿਗੁਰੂ ਜੀ ਕਹਿੰਦੇ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਪਰਮਾਤਮਾ ਨੂੰ ਮਿਲਣ ਦੀ ਜੋ ਨਿਸ਼ਾਨੀ ਹੈ, ਜਾਂਚ ਹੈ, ਜੋ ਲੱਛਣ ਨੇ, ਉਹ ਤੈਨੂੰ ਮੈਂ ਸੁਣਾਉਂਦਾ ਹਾਂ। ਗੁਰਬਾਣੀ ਵਿੱਚ ਹੋਰ ਵੀ ਕਈ ਥਾਵਾਂ 'ਤੇ ਸਤਿਗੁਰੂ ਜੀ ਨੇ ਬਚਨ ਕਹੇ। ਜਗਿਆਸੂ ਰੂਪ ਵਿੱਚ ਗੁਰਸਿੱਖ ਨੇ ਬੇਨਤੀ ਕੀਤੀ ਗੁਰੂ ਦੇ ਕੋਲ ਕਿ ਏਕ ਪਿਤਾ ਏਕ ਸਕੇਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਹੋ ਦਿਖਾਈ। ਕਿ ਵਾਹਿਗੁਰੂ ਜੀ ਦੇ ਦੀਦਾਰ ਕਿਵੇਂ ਹੋਣ, ਮੈਨੂੰ ਕਿਰਪਾ ਕਰਕੇ ਇਹ ਉਪਦੇਸ਼ ਦੇ ਦਿਓ, ਉਹ ਉਪਦੇਸ਼ ਦਿਓ ਕਿ ਮੈਂ ਪਰਮਾਤਮਾ ਦੇ ਦੀਦਾਰ ਕਰ ਲਵਾਂ। ਅਤੇ ਸਤਿਗੁਰੂ ਜੀ ਨੇ ਇੱਥੇ ਵੀ ਗਿਆਨ ਇਹ ਦਿੱਤਾ ਕਿ ਮਾਣ ਨਾ ਕੀਜੈ ਸਰਣ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜੀਉ ਪਾਈਐ। ਵਾਹਿਗੁਰੂ ਜੀ ਦੇ ਦੀਦਾਰ ਤਾਂ ਇੱਦਾਂ ਪ੍ਰਾਪਤ ਕੀਤੇ ਜਾਂਦੇ ਨੇ, ਹਿਰਦੇ ਵਿੱਚੋਂ ਹੰਕਾਰ ਛੱਡ ਦਿੱਤਾ ਜਾਏ, ਹਿਰਦੇ 'ਚੋਂ ਮਾਣ ਛੱਡ ਦਿੱਤਾ ਜਾਏ, ਆਪਣਾ ਮਨ ਤਨ ਉਸ ਪਰਮਾਤਮਾ ਨੂੰ ਅਰਪ ਕੇ ਸੇਵਾ ਕੀਤੀ ਜਾਏ। ਸਤਿਗੁਰ ਜੀ ਇਸ ਮੁੱਖ ਵਾਕ ਦੇ ਰਾਹੀਂ ਵੀ ਜਿਵੇਂ ਸੁਹਾਗਣ ਦੁਹਾਗਣ ਦੀ ਗੱਲ ਕਰਕੇ, ਗੁਰਮੁਖ ਮਨਮੁੱਖ ਦੀ ਗੱਲ ਕਰਕੇ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੇ ਲਈ ਉਪਦੇਸ਼ ਦੇ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਬਚਨਾਂ ਦੇ ਵਿਚਾਰ ਸਾਂਝੀ ਕਰੀਏ, ਗੁਰੂ ਪਿਆਰ 'ਚ ਜੁੜੀਏ, ਮੁੱਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ।
ਸੂਹੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਅਮੋਲ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 737 'ਤੇ ਸੁਭਾਇਮਾਨ ਨੇ। ਗੁਰਦੇਵ ਜੀ ਨੇ ਗੱਲ ਕੀਤੀ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ। ਸੁਹਾਗਣ ਦਾ ਅਰਥ ਹੈ ਜਿਹਨੇ ਸੁਹਾਗ ਨੂੰ ਪ੍ਰਾਪਤ ਕਰ ਲਿਆ, ਭਾਗਣ ਵਾਲੀ ਜਿਹਦੇ ਵੱਡੇ ਭਾਗ ਨੇ। ਸਾਹਿਬ ਕਹਿੰਦੇ ਉਹ ਜੀਵ ਰੂਪੀ ਇਸਤਰੀ ਧੰਨ ਹੈ ਜਿਹਨੇ ਪ੍ਰਭੂ ਨੂੰ ਪਛਾਣ ਲਿਆ, ਜਿਹਨੇ ਪ੍ਰਭੂ ਦੇ ਨਾਲ ਜਾਣ ਪਛਾਣ ਬਣਾ ਲਈ ਹੈ। ਦਰਅਸਲ ਗੁਰਬਾਣੀ ਕਹਿੰਦੀ ਕਿ ਪ੍ਰਭੂ ਨੂੰ ਆਪਾਂ ਪਛਾਨਣਾ, ਪ੍ਰਭੂ ਨੂੰ ਲੱਭਣਾ ਨਹੀਂ ਹੈ, ਪਰਮਾਤਮਾ ਤਾਂ ਸਾਡੇ ਅੰਦਰ ਵੀ ਹੈ ਬਾਹਰ ਵੀ ਹੈ। ਇਸ ਕਰਕੇ ਉਹ ਜੀਵ ਰੂਪੀ ਇਸਤਰੀ ਧੰਨ ਹੈ, ਭਾਗਣ ਵਾਲੀ ਹੈ ਜਿਹਨੇ ਉਸ ਪਰਮਾਤਮਾ ਨੂੰ ਪਛਾਣ ਲਿਆ ਹੈ।
ਮਨ ਹੁਕਮ ਤਜ ਅਭਿਮਾਨ
ਜਿਹਨੇ ਆਪਣੇ ਪ੍ਰਭੂ ਦੇ ਹੁਕਮ ਨੂੰ ਮੰਨਿਆ ਤੇ ਹੰਕਾਰ ਛੱਡ ਦਿੱਤਾ। ਗੁਰਬਾਣੀ ਦਾ ਜੋ ਮੁੱਖ ਧੁਰਾ ਹੈ ਨਾ ਗੁਰਮਤ ਦਾ, ਉਹ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਨੂੰ ਮਿਲਣ ਦੇ ਲਈ ਉਹਦੇ ਹੁਕਮ ਨੂੰ ਸਮਝਣਾ ਪਏਗਾ। ਗੁਰਬਾਣੀ ਕਹਿੰਦੀ ਕਿ ਬਾਹਰਲੇ ਸਰੀਰਕ ਸਾਧਨਾਂ ਦੇ ਨਾਲ ਪਰਮਾਤਮਾ ਨਾਲ ਨਹੀਂ ਜੁੜਿਆ ਜਾ ਸਕਦਾ। ਗੁਰਮਤ ਦਾ ਪਹਿਲਾ ਹੀ ਉਪਦੇਸ਼ ਇਹ ਹੈ ਕਿ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬਾਹਰਲੀ ਸੋਚ ਸੰਜਮ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹੈ, ਪਰ ਇੱਦਾਂ ਆਪਾਂ ਸੁੱਚੇ ਨਹੀਂ ਹੋ ਜਾਵਾਂਗੇ, ਰੱਬ ਨੂੰ ਪ੍ਰਵਾਨ ਨਹੀਂ ਹੋ ਜਾਵਾਂਗੇ। ਕੇਵਲ ਮੋਨੀ ਮਨ ਨਾਲ ਸਾਡਾ ਕੋਈ ਮਨ ਚੁੱਪ ਨਹੀਂ ਕਰ ਜਾਏਗਾ। ਭੁੱਖਿਆਂ ਮਨੁੱਖ ਦੁਨੀਆਂ ਦੇ ਜਿੰਨੇ ਮਰਜ਼ੀ ਪਦਾਰਥ ਪ੍ਰਾਪਤ ਕਰ ਲਏ, ਕਦੀ ਭੁੱਖ ਮਿਟ ਸਕਦੀ ਨਹੀਂ ਹੈ। ਸਿਆਣਪਾਂ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਫਿਰ ਗੁਰਦੇਵ ਕਹਿੰਦੇ ਉਹ ਕਿਹੜਾ ਮਾਰਗ ਹੈ, ਕੇਵਲ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਨੂੰ ਮੰਨਣਾ। ਦਰਅਸਲ ਮਨੁੱਖ ਦਾ ਸੁਭਾਅ ਇਹ ਹੈ ਕਿ ਮੇਰਾ ਹੁਕਮ ਚੱਲਦਾ ਰਹੇ, ਹੁਕਮ ਮੰਨਣਾ ਹੈ ਬੜਾ ਔਖਾ ਹੈ। ਹਰ ਬੰਦਾ ਹੁਕਮ ਕਰਨਾ ਚਾਹੁੰਦਾ ਹੈ, ਹੁਕਮ ਕਰਨ ਦੇ ਲਈ ਕਿੰਨਾ ਚਾਹ ਹੈ ਮਨੁੱਖ ਦੇ ਮਨ ਅੰਦਰ। ਘਰ ਨਹੀਂ ਚੱਲਦਾ ਤੇ ਬਾਹਰ ਕਿਤੇ ਚੱਲ ਜੇ, ਕਿਸੇ ਧਰਮ ਸਥਾਨ ਤੇ ਚੱਲ ਜੇ, ਔਰ ਬੰਦੇ ਨੂੰ ਇੱਕ ਰਸ ਹੁੰਦਾ ਹੁਕਮ ਕਰਨ ਦੇ ਅੰਦਰ।
ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਹੁਕਮ ਕਰਨ ਵਾਲਿਆਂ ਦੀ ਵੀ ਗੱਲ ਕੀਤੀ ਹੈ ਤੇ ਹੁਕਮ ਮੰਨਣ ਵਾਲਿਆਂ ਦੀ ਵੀ ਗੱਲ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਕੀ ਵਾਰ ਚ ਬਚਨ ਨੇ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ। ਬੰਦਿਆ ਜੇ ਮਨ ਭਾਉਂਦੇ ਹੁਕਮ ਕਰਦਾ ਰਿਹਾ ਨਾ ਤੈਨੂੰ ਬੜੇ ਭੀੜੇ ਰਸਤੇ ਥਾਣੀ ਗੁਜ਼ਰਨਾ ਪੈਣੇ। ਜਿਹਨੇ ਸਾਰੀ ਜ਼ਿੰਦਗੀ ਹੁਕਮ ਕੀਤਾ ਹੀ ਹੁੰਦਾ ਜਦੋਂ ਪਰਮਾਤਮਾ ਦਾ ਹੁਕਮ ਵਰਤਦਾ ਉਹ ਬੜਾ ਦੁਖੀ ਹੁੰਦਾ। ਜਿਹਨੂੰ ਹੁਕਮ ਮਿੱਠਾ ਲੱਗਦਾ ਉਹਨੂੰ ਕਾਹਦਾ ਦੁੱਖ ਹੈ, ਦੁੱਖ ਤੇ ਉਸ ਮਨੁੱਖ ਨੂੰ ਜਿਹਨੂੰ ਹੁਕਮ ਕੌੜਾ ਲੱਗਦਾ ਜਿਹਨੇ ਹੁਕਮ ਕਦੇ ਮੰਨਿਆ ਹੀ ਨਹੀਂ ਹੈ। ਤੇ ਗੁਰਬਾਣੀ ਕਹਿੰਦੀ ਭਾਵੇਂ ਗੁਰੂ ਦਾ ਪਿਆਰ ਲੈਣਾ ਭਾਵੇਂ ਪ੍ਰਭੂ ਦਾ ਪਿਆਰ ਲੈਣਾ, ਸਭ ਤੋਂ ਪਹਿਲੀ ਗੱਲ ਹੈ ਕਿ ਗੁਰਸਿੱਖ ਗੁਰੂ ਦੇ ਹੁਕਮ ਵਿੱਚ ਆਏ। ਦੇਖੋ ਪਰਮਾਤਮਾ ਦੇ ਹੁਕਮ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ? ਪਰਮਾਤਮਾ ਤਾਂ ਅਰੂਪ ਹੈ, ਪਰਮਾਤਮਾ ਤਾਂ ਨਿਰਾਕਾਰ ਹੈ, ਅਸੀਂ ਪਰਮਾਤਮਾ ਦੇ ਹੁਕਮ ਨੂੰ ਕਿਵੇਂ ਜਾਣ ਸਕਦੇ ਹਾਂ? ਪਰਮਾਤਮਾ ਦੇ ਹੁਕਮ ਨੂੰ ਜਾਣਨ ਦੇ ਲਈ ਸਾਨੂੰ ਗੁਰੂ ਦਾ ਹੁਕਮ ਮੰਨਣਾ ਪਏਗਾ। ਜਿਵੇਂ ਆਪਾਂ ਵੱਡਾ ਕੰਮ ਕਰਨਾ ਹੋਏ ਨਾ ਉਹ ਪਹਿਲਾਂ ਲੈਬਾਰਟਰੀ ਵਿੱਚ ਆਪਾਂ ਤਜਰਬਾ ਕਰਦੇ ਐਕਸਪੈਰੀਮੈਂਟ ਕਰਦੇ ਹਾਂ, ਇਸੇ ਤਰੀਕੇ ਨਾਲ ਆਪਾਂ ਪਰਮਾਤਮਾ ਦਾ ਹੁਕਮ ਮੰਨਣਾ ਤੇ ਪਹਿਲਾਂ ਗੁਰੂ ਦਾ ਹੁਕਮ ਮੰਨੀਏ ਆਪਾਂ। ਗੁਰੂ ਦਾ ਹੁਕਮ ਜਿਹਨੂੰ ਮਿੱਠਾ ਲੱਗੇਗਾ ਉਹਨੂੰ ਪਰਮਾਤਮਾ ਦਾ ਹੁਕਮ ਵੀ ਮਿੱਠਾ ਲੱਗੇਗਾ। ਭਾਈ ਸਾਹਿਬ ਜੀ ਦੇ ਬਚਨ ਕੇ ਖਸਵੇਂ ਸੋਈ ਭਾਵਦਾ ਖਸਵੇਂ ਦਾ ਜਿਸ ਭਾਣਾ ਭਾਵੇ, ਪਰਮਾਤਮਾ ਨੂੰ ਉਹ ਚੰਗਾ ਲੱਗਦਾ ਜਿਹਨੂੰ ਪਰਮਾਤਮਾ ਦਾ ਹੁਕਮ ਮਿੱਠਾ ਲੱਗੇ। ਉਦਾਂ ਤੇ ਆਪਾਂ ਬਾਪੂ ਦੀ ਸੇਵਾ ਬੜੀ ਕਰੀਏ ਪਰ ਬਾਪੂ ਦੀ ਗੱਲ ਸਾਨੂੰ ਚੰਗੀ ਨਾ ਲੱਗੇ, ਕਿਵੇਂ ਪਿਆਰ ਮਿਲੇਗਾ? ਇਸ ਕਰਕੇ ਗੁਰਦੇਵ ਨੇ ਸਾਨੂੰ ਗੁਰਬਾਣੀ ਚ ਕੁਝ ਹੁਕਮ ਕੀਤੇ ਨੇ, ਗੁਰਬਾਣੀ ਸਾਨੂੰ ਕੋਈ ਰਸਤਾ ਦੱਸਿਆ ਕਿ ਇਹ ਗੁਰਸਿੱਖ ਤੂੰ ਮੇਰਾ ਪਿਆਰ ਲੈਣਾ ਚਾਹੁੰਦਾ ਨਾ ਤੇ ਫਿਰ ਤੈਨੂੰ ਇਹ ਹੁਕਮ ਮੰਨਣੇ ਪੈਣਗੇ। ਸਤਿਗੁਰੂ ਜੀ ਨੇ ਗੁਰਬਾਣੀ ਚ ਥਾਂ ਥਾਂ ਤੇ ਸਾਨੂੰ ਜ਼ਿੰਦਗੀ ਦੀ ਰਾਹ ਤੇ ਦਰਸਾਈ ਹੈ। ਇੱਕ ਗੁਰਸਿੱਖ ਦੀ ਇੱਕ ਖਾਲਸੇ ਦੀ ਡੈਫੀਨੇਸ਼ਨ ਦੱਸਦੇ ਹਾਂ ਕਿ ਜਾਗਤ ਜੋਤ ਜਪੈ ਨਿਸ ਬਾਸਰ ਇੱਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ, ਤੀਰਥ ਦਾਨ ਦਿਆ ਤਬ ਸੰਜਮ ਏਕ ਬਿਨਾ ਨਾ ਏਕ ਪਛਾਨੇ, ਪੂਰਨ ਜੋਤ ਜਗੇ ਘੱਟ ਮੈਂ ਤਬ ਖਾਲਸਤਾਹੇ ਨਿਖਾਲਸਤਾਨੇ। ਖਾਲਸਾ ਉਦੋਂ ਬਣਦਾ ਜਦੋਂ ਗੁਰੂ ਦਾ ਹੁਕਮ ਮੰਨਦਾ ਹੋਇਆ ਗੋਰ ਮੜੀ ਮੱਠ ਕਬਰਾਂ ਨੂੰ ਮਨਮਤ ਨੂੰ ਮਨਮੁੱਖਾਂ ਨੂੰ ਜਾਂ ਦੇਹਧਾਰੀਆਂ ਨੂੰ ਬਿਲਕੁਲ ਨਹੀਂ ਮੰਨਦਾ। ਹੁਣ ਇੱਕ ਬੰਨੇ ਅਖਵਾਏ ਆਪਣੇ ਆਪ ਨੂੰ ਗੁਰੂ ਕਾ ਸਿੱਖ ਤੇ ਮਨਮਤਾਂ ਦੇ ਅੱਡਿਆਂ ਤੇ ਫਿਰ ਵੀ ਤੁਰਿਆ ਫਿਰੇ, ਅਨਮਤ ਦੇ ਕਰਮ ਫਿਰ ਵੀ ਕਰੀ ਜਾਏ। ਦੇਖੋ ਗੁਰੂ ਨੇ ਕਿਸੇ ਨੂੰ ਮਾਫ਼ ਨਹੀਂ ਕੀਤਾ, ਗੁਰੂ ਨੇ ਜੋ ਕੁਝ ਆਪ ਕੀਤਾ ਉਹੀ ਗੁਰਸਿੱਖ ਨੂੰ ਕਰਨ ਦੇ ਲਈ ਗੱਲ ਕਹੀ ਹੈ। ਜੇ ਗੁਰੂ ਕਰਗੀ ਧਰ ਪਾਤਸ਼ਾਹ ਵੀ ਤੀਰ ਦੇ ਨਾਲ ਵੀ ਦਾਦੂ ਦੀ ਮੜੀ ਨੂੰ ਨਮਸਕਾਰ ਕਰਦੇ ਨੇ ਤੇ ਗੁਰਸਿੱਖ ਪੁੱਛਦੇ ਨੇ, ਕਿਉਂਕਿ ਗੁਰਸਿੱਖਾਂ ਨੂੰ ਅਧਿਕਾਰ ਦਿੱਤਾ ਸਤਿਗੁਰੂ ਜੀ ਨੇ, ਗੁਰਸਿੱਖਾਂ ਨੂੰ ਏਡਾ ਵੱਡਾ ਰੁਤਬਾ ਦਿੱਤਾ, ਇੰਨਾ ਵੱਡਾ ਸੰਗਤ ਨੂੰ ਮਾਣ ਦਿੱਤਾ ਕਿ ਜੇ ਗੁਰੂ ਵੀ ਕਿਤੇ ਕੋਈ ਗਲਤ ਇਹੋ ਜਿਹਾ ਕਰਮ ਕਰਦਾ ਨਾ ਤੇ ਸਿੱਖ ਉਹਨੂੰ ਪੁੱਛ ਸਕਦਾ ਕਿ ਕਰਮ ਜਿਹੜਾ ਗੁਰਮਤ ਅਨੁਕੂਲ ਨਹੀਂ ਹੈ, ਇਹ ਗੁਰਬਾਣੀ ਦੀ ਰੋਸ਼ਨੀ ਵਿੱਚ ਨਹੀਂ ਹੈ। ਇਸ ਕਰਕੇ ਗੁਰੂ ਨੇ ਸਾਨੂੰ ਇੰਨੀ ਵਡਿਆਈ ਦਿੱਤੀ ਹੈ, ਇੰਨਾ ਮਾਣ ਦਿੱਤਾ ਕਿ ਆਪਾਂ ਗੁਰੂ ਦਾ ਤਾਂ ਹੀ ਪਿਆਰ ਲੈ ਸਕਦੇ ਜੇ ਗੁਰੂ ਦੇ ਹੁਕਮ ਵਿੱਚ ਰਹਿ ਸਕਦੇ ਹਾਂ। ਜੇ ਗੁਰੂ ਦਾ ਪਿਆਰ ਮਿਲੇਗਾ ਗੁਰੂ ਦਾ ਹੁਕਮ ਮੰਨਣ ਦੀ ਜਾਚ ਆ ਗਈ, ਸਾਨੂੰ ਪਰਮਾਤਮਾ ਦਾ ਹੁਕਮ ਮੰਨਣ ਦੀ ਵੀ ਜਾਚ ਆ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਿਧਾਂਤ ਹੈ ਉਹ ਸਾਡੇ ਲਈ ਹੁਕਮ ਹੈ, ਸਿਧਾਂਤ ਦੇ ਅਨੁਸਾਰ ਆਪਾਂ ਹਰ ਗੱਲ ਮੰਨਾਂਗੇ, ਸੱਚ ਜਾਣਨਾ ਗੁਰੂ ਦੀ ਰਹਿਮਤ ਮਿਲੇਗੀ। ਪਰ ਜਦੋਂ ਆਪਾਂ ਗੁਰੂ ਦੇ ਸਿਧਾਂਤ ਤੋਂ ਲਾਂਭੇ ਜਾ ਕੇ ਇੱਕ ਬੰਨੇ ਮੱਥਾ ਵੀ ਗੁਰੂ ਨੂੰ ਟੇਕੀ ਜਾਵਾਂਗੇ, ਸਤਿਗੁਰੂ ਜੀ ਦਾ ਇੱਕ ਬਚਨ ਹੈ ਸਲਾਮ ਜਵਾਬ ਦੋਨੋਂ ਕਰੇ ਮੁੱਢੋਂ ਕੁੱਥਾ ਜਾਏ, ਗੁਰੂ ਨੂੰ ਮੱਥਾ ਵੀ ਟੇਕੀ ਪਰ ਗੁਰੂ ਦੀ ਗੱਲ ਮੰਨੀਏ ਕੋਈ ਨਾ, ਫਿਰ ਕਹੀਏ ਜੀ ਗੁਰੂ ਸਾਡੀ ਬਹਿੜੀ ਨਹੀਂ ਕਰਦਾ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਕਿ ਜਿੰਨਾ ਚਿਰ ਗੁਰਸਿੱਖ ਗੁਰੂ ਦੇ ਦੱਸੇ ਮਾਰਗ ਤੇ ਚੱਲੇਗਾ ਗੁਰੂ ਦੇ ਹੁਕਮ ਵਿੱਚ ਚੱਲੇਗਾ ਨਾ, ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦੀਏ ਨੇ ਸਾਰਾ, ਜਬ ਇਹ ਗਹ ਵਿਪਰਨ ਕ੍ਰੀਤ ਮੈਂ ਨਾ ਕਰੂੰ ਇਹਨੇ ਕੀ ਪ੍ਰਤੀਤ। ਜਦੋਂ ਇਹ ਗੁਰੂ ਦੇ ਹੁਕਮ ਨੂੰ ਨਾ ਮੰਨਦੇ ਹੋਇਆ ਉਲਟ ਕਰਮ ਕਰਨ ਲੱਗ ਪਏਗਾ ਨਾ, ਸਤਿਗੁਰੂ ਜੀ ਕਹਿੰਦੇ ਫਿਰ ਮੈਂ ਇਹਦੇ ਤੇ ਭਰੋਸਾ ਨਹੀਂ ਕਰਾਂਗਾ। ਸਾਨੂੰ ਜ਼ਿੰਦਗੀ ਦੇ ਅੰਦਰ ਜਦੋਂ ਵੀ ਕੋਈ ਦੁੱਖ ਆਉਂਦਾ ਭਾਵੇਂ ਸਾਡੇ ਕੌਮੀ ਮਾਰਗ ਵਿੱਚ ਕੋਈ ਸੰਕਟ ਆਉਂਦਾ ਉਹਦਾ ਇੱਕੋ ਇੱਕ ਕਾਰਨ ਹੁੰਦਾ ਕਿ ਆਪਾਂ ਗੁਰੂ ਕੇ ਹੁਕਮਾਂ ਦੀ ਅਣਦੇਖੀ ਕਰਦੇ ਹਾਂ, ਗੁਰੂ ਕੇ ਸਿਧਾਂਤ ਦੀ ਅਣਦੇਖੀ ਕਰਦੇ ਹਾਂ। ਇਸ ਕਰਕੇ ਜਦੋਂ ਵੀ ਆਪਾਂ ਗੁਰੂ ਦੇ ਹੁਕਮ ਤੋਂ ਲਾਂਭੇ ਜਾਵਾਂਗੇ ਭਾਵੇਂ ਲੋਕਾਂ 'ਚ ਇਹ ਭਰਮ ਪਾਲ ਲਾਂਗੇ ਜੀ ਆਪਾਂ ਗੁਰੂ ਦਾ ਹੁਕਮ ਮੰਨੇ ਆਪਾਂ ਗੁਰੂ ਦੇ ਸਿੱਖ ਹਾਂ, ਪਰ ਗੁਰੂ ਨੂੰ ਤਾਂ ਨਹੀਂ ਨਾ ਆਪਾਂ ਭਰਮ ਵਿੱਚ ਪਾ ਸਕਦੇ, ਗੁਰੂ ਨੂੰ ਤਾਂ ਆਪਾਂ ਗੁੰਮਰਾਹ ਨਹੀਂ ਨਾ ਕਰ ਸਕਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਤਜੇ ਅਭਿਮਾਨੇ ਤੇ ਆਪਣੇ ਹਿਰਦੇ ਵਿੱਚੋਂ ਹੰਕਾਰ ਮੇੜ ਦਿੰਦਾ। ਹੰਕਾਰ ਹੀ ਹੈ ਜਿਹੜਾ ਮਨੁੱਖ ਨੂੰ ਗੁਰੂ ਦਾ ਹੁਕਮ ਨਹੀਂ ਮੰਨਣ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੰਕਾਰ ਵਿੱਚ ਬੰਦਾ ਜਿਹੜਾ ਨਾ ਉਹ ਗੁਰੂ ਤੇ ਵੀ ਹੁਕਮ ਕਰਨ ਲੱਗ ਪੈਂਦਾ, ਉਹ ਚਾਹੁੰਦਾ ਕਿ ਗੁਰੂ ਦੇ ਦਰ ਤੇ ਵੀ ਮੇਰੀ ਗੱਲ ਚੱਲੇ। ਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਹੈ जे तू गुरु का प्यार प्राप्त करना है ना, सब तो पहला अपने मन की मत त्याग, मन की मत त्याग। जेड़ा सतगुरु जी का वचन है कि पहला मरण कबूल, जीवन की छड आस, हो सबन की रेणका तो आओ हमारे पास। इहदा अर्थ है कि मन की मत त्यागनी प्रवान कर लै, हंकार छड दे। जे हंकार रहेगा तो गुरु का प्यार नहीं वसेगा। जेड़ा सतगुरु जी के दर से आप शीस भेट करते हैं, पंच सिंह साहबान कहिंदे सानू कि सिर देना पएगा। सिर देने का अर्थ है हंकार छड्डन तो, मत्था टेकन का अर्थ है हंकार छड्ड रहे हैं। पर आप मत्था भी गुरु नूं टेकी जाने हैं तो एक बने हंकार भी नाल लई फिरदे हैं, सिर भी गुरु नूं देख के फिर हंकार चुकी फिरदे हैं। साडी जिंदगी दे दुखां दा कारण, साडे कौमी जीवन च संकट दा इको एक कारण है कि आपां अपनी सुरत हंकार पालिया होया है। इस करके सतगुरु जी कहिंदे ने मन है हुक्म तजे अभिमाने, जिहड़ा अपने हंकार नूं छड के गुरु के हुक्म नूं मनदा है ओ तन है भाई, ओ वडियाई दा पात्र है।
प्रेश राती रलिया मन,
ओ जीव रूपी स्त्री तन है, सुहागन है, जिहड़ी अपने प्यारे दा हुक्म मनदी है, हंकार छड्ड दिंदी है, ओ अपने प्यारे दे प्यार विच रंगी जांदी है ते उस प्यारे दे प्यार दे आनंद नूं मानदी है।
सुन सखिए प्रभ मिलन निशानी,
हे भैणे हे सखिए परमात्मा नूं मिलन दी निशानी सुन, लक्षण सुन के किन्ना तरीकियां नाल परमात्मा नूं मिलिया जा सकदा है। देखो परमात्मा नूं हथ नाल नहीं मिलिया जा सकदा, जेकर कोई बंदा कहे शरीर नूं कष्ट दियो रब मिल जाएगा। परमात्मा ने शरीर ते एक बड़ी वड्डी दात दित्ती है, गिफ्ट है मनुख दे लई, महान दात है जिंदगी दी। ते रब दे दित्ते हुए इस अनमोल शरीर नूं जिन्नू सतगुरु जी ने गुरबाणी च हरि मंदिर किया है, इनू कष्ट देने, इनू भुखियां रखना, इनू स्वाद विच रोली जाना, इनू धूणियां ता तक के सताई जाना, इह ते कोई सियाणप नहीं ना। इस करके गुरु बाबा जी कहिंदे कि परमात्मा नूं मिलन दी निशानी ध्यान दे नाल सुन के रब नूं मिलना किवें है, उह जांच की है, ओ तरीका की है।
मन तन अरप ताज लाज लोकानी,
ओ तरीका है कि सब तो पहला अपना मन अर्पण कर दे। मन अर्पण करन दा अर्थ है कि मन दी मत त्याग दे, मन दियां सियाणपां चतराइयां। गुरु का वचन के त्यागे मन की मतड़ी, विसारे दूजा भाओ जियो, क्यों पावे हर दरसावड़ा ने लगे तती भाओ जियो। बंदिया कहते तू मन दी मत त्याग देवे ना, तू इधर उधर का ख्याल छड के केवल तो केवल अपने गुरु के भरोसे च आ जावे, वाहेगुरु की रहमत का पात्र बन जाएगा। बंदा सब कुछ छड्डन लई तैयार है। बंदा शरीरक तौर पर कित रोगी होए ना, उहदियां अखां खराब हो जाण, इन्हां पुरानियां अखां कढ दो किसी होर पासों मिल जाण, डोनेट कीतियां, किडनियां खराब हो गईयां किसी दियां लै लो, गरीब अमीर दियां चंगे माड़े दियां भावें चोरी कढ के पा दिओ, पैणियां चाहीदियां ने, किडनियां नवीआं मिल जाण, खून किसी का पा दो, मिलना चाहीदा। गुरबाणी कहिंदी बंदिया तेरी मत खराब है, मत अपने मन की मत बदल दे। पर बंदा कहिंदा मत अपनी नहीं छड्डनी, मत नाल ही रखनी है। गुरबाणी कहिंदी जिन्ना चिर मन की मत नहीं त्यागेगा उन्ना चिर तैनू गुरु की मत नहीं मिलनी, तो गुरु की मत तो बिना तू रब्बी प्यार नूं प्राप्त नहीं कर सकता। सतगुरु जी कहिंदे मन तन अर्प तज लाज लुकानी, पहली गल अपना मन अर्पण कर दे, अगली गल अपना तन अर्पण कर दे। सतगुरु जी का वचन है तन मन धन सब सौंप गुरु को, हुक्म मनी है पाई है, तज लाज लुकानी। लाज लुकानी दा अर्थ लोक लाज। देखो बहुत सारे काम अपन लोक लाज गलत करी जाने हैं, साडा मन मनदा नहीं हुंदा, पर लोक दिखावा जिहनूं आपां अडंबर कहिंदे कि दुनिया की कहेगी, इहनूं कहिंदे ने लोक लाज। लोक लाज लई आपां कई वारी गुरमत तो दूर चले जाने हैं, लोगों को खुश करन दे लई। गुरबाणी कहिंदी लोगों दी वडियाइयां ने तेरे काम नहीं आना, लोगों कीआं इह वडियाइयां जिहड़ियां ने इह ते चार दिनां दीआं ने। जे वडियाई लैणी ते गुरु दीआं नज़रां च प्रमाण हो, जे दुनिया ने तेनूं चंगियां कह नहीं दित्ता ना उहदे नाल की होएगा। सतगुरु जी दे अमृत वचन रोज पढ़दे बंदे आ, जे जो विचारे आरजा होर दसूणी होए, नवां खंडां विच जाणीए नाल चले सब कोई, चंगा नौर खाए के जस कीर जग ले, जे तिस नदर ना आवी तां वात ना पुछे के। गुरु बाबा जी कहिंदे तेरी चंगी कीर्ति बन गए। कई बारी बंदा सोचदा है कि जे मैं गुरु की गल करांगा जां गुरु दे मार्ग ते चलांगा शायद मेरी दुनिया च वडियाई नहीं बनेगी, ते उह गुरु दे मार्ग नूं छड के लोक लाज लई एवें दुनियावी लोगों की झोली चुकदा फिरदा, दुनियावी लोगों की वह खुशामद करता फिरदा कि शायद लोकी दुनिया मैनू माण दे देवेगी, लोगों च मेरा नाम बन जाएगा, की हो जाएगा। बता तो उन्होंने लोगों की ਜਿਨ੍ਹਾਂ ਨੇ ਲੋਕਾਂ 'ਚ ਨਾਮ ਬਣਾਉਣ ਦੇ ਲਈ ਗੁਰੂ ਦੀ ਗੱਲ ਛੱਡ ਦਿੱਤੀ, ਲੋਕ ਇਲਾਜ ਲਈ ਲੋਕਾਂ ਦੀ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੱਤੀ। ਇਹ ਲੋਕ ਇਲਾਜ ਬੜੀ ਮਾੜੀ ਹੈ। ਰੱਬ ਦੇ ਪਿਆਰਿਆਂ ਨੇ ਨਾ ਲੋਕ ਇਲਾਜ ਨੂੰ ਛੱਡ ਕੇ ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਡਾਰੀ, ਇਹ ਮਾਇਆ ਦਾ ਰੂਪ ਹੀ ਹੈ। ਪਹਿਲੀ ਗੱਲ ਕੰਮ ਕਰਨਾ ਕਿ ਲੋਕਾਂ 'ਚ ਮੇਰਾ ਨੱਕ ਬਣ ਜਾਏ, ਕਿਤੇ ਅਖਬਾਰਾਂ 'ਚ ਕਿਤੇ ਮੀਡੀਆ 'ਚ ਮੈਂ ਆ ਜਾਵਾਂ, ਲੋਕਾਂ 'ਚ ਮੇਰਾ ਨੱਕ ਬਣ ਜਾਏ, ਚਰਚਾ ਛਿੜੇ ਵੀ ਹੈ ਬੰਦਾ ਕੋਈ। ਦੂਜੀ ਗੱਲ ਫਿਰ ਇੱਦਾਂ ਨੱਕ ਬਣਾ ਕੇ ਨਾ ਫਿਰ ਕੰਨ ਲਾ ਲਾ ਕੇ ਸੁਣਨਾ ਕਿ ਦੁਨੀਆ ਕਹਿੰਦੀ ਕਿਹਨੂੰ ਕਹਿੰਦੇ ਨੱਕ ਕੰਨ ਦੀ ਇਲਾਜ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਡਾਰੀ, ਇਹ ਮਾਇਆ ਦਾ ਜਿਹੜਾ ਨੱਕ ਕੰਨ ਦਾ ਜਿਹੜਾ ਇਹ ਭਾਵ ਸੀ ਇਹ ਕੱਟ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹੀਏ, ਬਿਰਧ ਅਵਸਥਾ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਏ, ਰਿਸ਼ਤੇਦਾਰੀ 'ਚੋਂ ਕੁਰਮ ਲੱਗਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਆਪ। ਗੁਰੂ ਘਰ 'ਚ ਬੜੀ ਅਣਥੱਕ ਸੇਵਾ ਕੀਤੀ, ਪਾਣੀ ਢੋਇਆ, ਲੰਗਰ ਦੀ ਸੇਵਾ ਕੀਤੀ, ਲੋਕਾਂ ਨੇ ਤੇ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਬੁੱਢੇ ਵਾਰੇ ਕੁੜਮਾਂ ਦੇ ਘਰ ਰੋਟੀਆਂ ਦੀ ਖਾਤਰ ਬੁੱਤੀਆਂ ਕਰ ਰਹੇ ਹੈ। ਪਰ ਬਾਬਾ ਅਮਰਦਾਸ ਜੀ ਮਹਾਰਾਜ ਨੇ ਇੱਕੋ ਇੱਕ ਗੱਲ ਕਹੀ ਸੀ, ਦੁਨੀਆਂ ਦੀ ਲੋਕ ਇਲਾਜ ਨੂੰ ਪਰੇ ਲਾਉਂਦੇ ਹੋਇਆਂ, ਇਹ ਮੇਰੇ ਗੁਰੂ ਦਾ ਦਰ ਹੈ, ਕੋਈ ਲੋਕ ਇਲਾਜ ਦੀ ਪਰਵਾਹ ਨਹੀਂ ਕੀਤੀ। ਭਾਈ ਜੇਠਾ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਭਾਵੇਂ ਗੁਰੂ ਘਰ ਦੇ ਜਵਾਈ ਬਣ ਗਏ, ਸੇਵਾ ਕੀਤੀ, ਭਾਵੇਂ ਸਰੀਕੇ ਵਾਲੇ ਨੇ ਇਹ ਵੀ ਗੱਲ ਕਹੀ, ਉਹ ਜੇਠਿਆ ਜੇ ਟੋਕਰੀ ਢੋਣੀ ਸੀ ਸਹੁਰਿਆਂ ਨੇ ਘਰ 'ਚ ਢੋਣੀ ਸੀ, ਕਹਿਣਗੇ ਮੇਰਾ ਸਹੁਰਾ ਘਰ ਨਹੀਂ ਹੈ, ਇਹ ਤੇ ਮੇਰੇ ਸਤਿਗੁਰੂ ਜੀ ਦਾ ਦਰ ਹੈ। ਇਸ ਕਰਕੇ ਲੋਕ ਇਲਾਜ ਨੂੰ ਛੱਡ ਕੇ ਜਦੋਂ ਉਹਨਾਂ ਨੇ ਸੇਵਾ ਕੀਤੀ, ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਏ। ਅੱਜ ਵੀ ਜੇ ਆਪਾਂ ਲੋਕ ਇਲਾਜ ਤੋਂ ਉੱਠੇ ਉੱਠ ਕੇ ਉੱਚੇ ਉੱਠ ਕੇ ਸਿਧਾਂਤ ਦੀ ਗੱਲ ਕਰਾਂਗੇ ਨਾ ਕਿ ਸਤਿਗੁਰੂ ਜੀ ਦਾ ਸਿਧਾਂਤ ਇਹ ਕਹਿੰਦਾ ਕਿਸੇ ਦੀ ਖੁਸ਼ਾਮਦ ਨਹੀਂ, ਕਿਸੇ ਦੀ ਪਰਵਾਹ ਨਹੀਂ, ਤੇ ਸੱਚ ਜਾਣਨਾ ਗੁਰੂ ਦਾ ਪਿਆਰ ਯਕੀਨਨ ਮਿਲੇਗਾ, ਗੁਰੂ ਦੀਆਂ ਰਹਿਮਤਾਂ ਮਿਲਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਰੱਬ ਨੂੰ ਮਿਲਣ ਦੇ ਲਈ ਜਾਂ ਗੁਰੂ ਦਾ ਪਿਆਰ ਪਾਉਣ ਦੇ ਲਈ ਪਹਿਲੀ ਗੱਲ ਮਨ ਤਨ ਅਰਪ ਤਜ ਲੋਹ ਚ ਲਾਜ ਲੁਕਾਨੀ, ਆਪਣਾ ਮਨ ਅਰਪਣ ਕਰਦੇ ਗੁਰੂ ਦੇ ਕੋਲ ਆ ਕੇ, ਆਪਣਾ ਤਨ ਭੇਟ ਕਰਦੇ ਗੁਰੂ ਦੇ ਕੋਲ ਆ ਕੇ, ਆਪਣੀ ਲਾਜ ਲੋਕ ਇਲਾਜ ਨੂੰ ਤਿਆਗ ਦੇ, ਇਹ ਲੋਕ ਇਲਾਜ ਨੇ ਕਿਤੇ ਤੇਰੇ ਇਸ ਕੰਮ ਨਹੀਂ ਆਉਣਾ। ਇੱਕ ਬੜੀ ਸੋਹਣੀ ਗੱਲ ਮੈਨੂੰ ਯਾਦ ਆ ਗਈ, ਸੇਵਾ ਪੰਥੀ ਮਹਾਂਪੁਰਖ ਹੋਏ ਨੇ, ਛੋਟੀ ਉਮਰ 'ਚੋਂ ਉਹਨਾਂ ਦੇ ਮਨ 'ਚ ਲਗਾ ਸੀ, ਮੈਨੂੰ ਨਾਂ ਤੇ ਭੁੱਲ ਗਿਆ, ਪਰ ਇਹ ਚੰਗੇ ਘਰਾਣੇ 'ਚ ਜਨਮੇ ਤੇ ਬਚਪਨ ਤੋਂ ਵੈਰਾਗੀ ਸੁਭਾਅ ਵਾਲਾ। ਕਹਿੰਦੇ ਇੱਕ ਦਿਨ ਘਰੋਂ ਉੱਠੇ ਤੇ ਜਾ ਕੇ ਪਿੰਡ ਦੀ ਧਰਮਸ਼ਾਲਾ, ਸ਼ਹਿਰ ਦੀ ਧਰਮਸ਼ਾਲਾ 'ਚ ਬੈਠ ਕੇ ਮਾਂ ਪਿਓ ਨੇ ਦੋ ਚਾਰ ਦਿਨ ਲੱਭਿਆ, ਕਿਤੇ ਲੱਭੇ ਨਹੀਂ, ਕਿਸੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਤੇ ਗੁਰਦੁਆਰੇ ਜਾ ਬੈਠਾ। ਬਾਪੂ ਤੁਰ ਪਿਆ, ਦੇਖਿਆ ਮੁੰਡਾ ਨੌਕਰੇ ਬੈਠਾ, ਅੱਖਾਂ ਮੀਟ ਕੇ ਜਾ ਕਹਿਣਗੇ, ਉਹ ਕਾਕਾ ਤੂੰ ਇੰਨੇ ਚੰਗੇ ਘਰਾਣੇ 'ਚ ਬੈਠ ਜੰਮੇ ਹੈ, ਸਾਡੀ ਇੰਨੀ ਉੱਚੀ ਕੁੱਲ ਹੈ, ਤੂੰ ਇੱਥੇ ਬੈਠਾ ਚੰਗਾ ਲੱਗਦਾ? ਤੇ ਅੱਗੋਂ ਜਿਹੜੀ ਗੱਲ ਉਹਨਾਂ ਮਹਾਂਪੁਰਖਾਂ ਨੇ ਕਹੀ ਨਾ, ਬੜੀ ਪਿਆਰੀ ਗੱਲ, ਕਹਿਣਗੇ ਬਾਪੂ ਜਿਹੜੀ ਕੁੱਲ ਦਾ ਤੈਨੂੰ ਮਾਣ ਹੈ ਨਾ, ਤੇਰੀ ਕੁੱਲ ਤਾਂ ਨਾ ਆ ਦੁਨੀਆਂ ਦੇ ਇੱਕ ਖੋਤੇ ਦੇ ਝੁੱਲ ਨਾਲੋਂ ਮਾੜੀ ਹੈ। ਕਹਿੰਦੇ ਇੱਕ ਦਿਨ ਸਿਆਲ 'ਚ ਮੈਨੂੰ ਤੂੰ ਪਾਣੀ ਲਾਉਣ ਲਈ ਖੇਤਾਂ 'ਚ ਭੇਜਿਆ, ਮੈਨੂੰ ਠੰਡ ਬੜੀ ਲੱਗੇ, ਠੰਡ ਲੱਗੇ, ਮੈਂ ਠੰਡ ਨੂੰ ਕਿਹਾ ਮੈਂ ਚੰਗੇ ਘਰਾਣੇ 'ਚ ਜਨਮਿਆ, ਮੈਨੂੰ ਤੰਗ ਨਾ ਕਰ, ਪਰ ਠੰਡ ਹਟੀ ਨਹੀਂ, ਤੇ ਠੰਡ ਨਾ ਹਟੀ ਤੇ ਮੈਂ ਉਸ ਵੇਲੇ ਖੋਤੇ ਦਾ ਝੁੱਲ ਕੋਲ ਪਿਆ ਸੀ, ਲੈ ਲਿਆ ਤੇ ਠੰਡ ਹਟ ਗਈ। ਮੈਂ ਸੋਚਿਆ ਵੀ ਜਿਹੜੀ ਚੰਗੀ ਕੁੱਲ ਮੈਨੂੰ ਠੰਡ ਤੋਂ ਨਹੀਂ ਬਚਾ ਸਕੀ, ਕੱਲ੍ਹ ਨੂੰ ਜਮਾਂ ਦੀ ਮਾਰ ਤੋਂ ਕਿਵੇਂ ਬਚਾਏਗੀ? ਇਹ ਲੋਕ ਇਲਾਜ ਨੇ ਸਾਨੂੰ ਜਮਾਂ ਦੀ ਮਾਰ ਤੋਂ ਨਹੀਂ ਬਚਾਉਣਾ, ਜਮਾਂ ਦੀ ਮਾਰ ਤੋਂ ਬਚਾਉਣਾ ਹੈ ਤੇ ਕੇਵਲ ਗੁਰੂ ਦੇ ਪਿਆਰ ਨੇ ਬਚਾਉਣਾ। ਇਹ ਦੁਨੀਆਂ ਦੀ ਖੁਸ਼ਾਮਦ, ਦੁਨੀਆਂ ਦੀਆਂ ਚੌਧਰਾਂ, ਦੁਨੀਆਂ ਦੀਆਂ ਵਡਿਆਈਆਂ ਨੇ ਸਾਨੂੰ ਜਮਾਂ ਦੀ ਮਾਰ ਤੋਂ ਨਹੀਂ ਬਚਾਉਣਾ। ਅੱਜ ਆਪਾਂ ਮਨ ਦੀ ਮੱਤ ਮਗਰ ਲੱਗ ਕੇ ਭਾਵੇਂ ਗੁਰੂ ਤੇ ਬੇਮੁਖ ਹੋ ਕੇ ਕਰਮ ਕਰੀ ਜਾਂਦੇ ਲੋਕ ਇਲਾਜ ਲਈ, ਪਰ ਮਾਫ ਕਰਨਾ ਅਖੀਰ ਇਹਨਾਂ ਲੋਕਾਂ ਨੇ ਕੰਮ ਨਹੀਂ ਆਉਣਾ, ਲੋਕਾਂ ਦੀਆਂ ਵਡਿਆਈਆਂ ਕੰਮ ਨਹੀਂ ਆਉਣੀਆਂ। ਸਤਿਗੁਰੂ ਜੀ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਬੰਦੇ ਅੱਗ ਦੇ ਵਿੱਚ ਸਾੜ ਦੇ ਉਸ ਦੁਨੀਆਂ ਦੀ ਵਡਿਆਈ ਨੂੰ, ਲੋਕ ਇਲਾਜ ਨੂੰ। ਜੇ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋਇਆ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨੂੰ ਪੁੱਛੇ ਕੇ, ਅਖੀਰ ਵੇਲੇ ਕਿਸੇ ਨੇ ਵਾਤ ਨਹੀਂ ਪੁੱਛਣੀ। ਵੱਡੇ ਵੱਡੇ ਇਸ ਦੁਨੀਆਂ 'ਚ ਆਏ ਲੋਕ ਇਲਾਜ ਵਾਲੇ, ਜਿਹਨਾਂ ਬੜੇ ਹੁਕਮ ਕੀਤੇ ਇਸ ਦੁਨੀਆਂ 'ਚ, ਰਾਵਣ ਵਰਗੇ ਆਏ ਲੇਕਿਨ ਚਲੇ ਗਏ। ਸਤਿਗੁਰੂ ਜੀ ਕਹਿੰਦੇ ਕਿਸੇ ਨੇ ਵਾਤ ਨਹੀਂ ਪੁੱਛੀ ਉਹਨਾਂ ਦੀ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਬੰਦੇ ਆ, ਜੇ ਗੁਰੂ ਦਾ ਪਿਆਰ ਲੈਣਾ, ਮਨ ਤਨ ਅਰਪ ਤਜ ਲਾਹਜ ਲੋਕਾਨੀ, ਆਪਣਾ ਮਨ ਅਰਪਣ ਕਰ ਦੇ, ਆਪਣਾ ਤਨ ਅਰਪਣ ਕਰ ਦੇ, ਆਹ ਦੁਨੀਆਂ ਦੀ ਲੋਕ ਇਲਾਜ ਨੂੰ, ਅਡੰਬਰ ਨੂੰ, ਭੇਖ ਨੂੰ ਸਭ ਕੁਝ ਤਿਆਗ ਕੇ ਗੁਰੂ ਦੇ ਚਰਨਾਂ 'ਤੇ ਡਿੱਗ ਪੈ।
ਸਖੀ ਸਹੇਲੀ ਕੋ ਸਮਝਾਵੇ।
ਇੱਕ ਸਖੀ ਰੱਬ ਦੇ ਪਿਆਰ 'ਚ ਜੁੜੀ ਹੋਈ ਆਪਣੀ ਸਹੇਲੀ ਨੂੰ ਸਮਝਾਉਂਦੀ ਹੈ ਇਸ ਤਰ੍ਹਾਂ।
ਸੋਈ ਕਮਾਵੇ ਜੋ ਪ੍ਰਭ ਭਾਵੇ।
ਜਿਹੜੀ ਸੁਹਾਗਣ ਹੈ ਨਾ, ਸੁਹਾਗਣ ਉਹੀ ਕੁਝ ਕਰਦੀ ਹੈ ਜੋ ਉਹਦੇ ਪਤੀ ਨੂੰ ਚੰਗਾ ਲੱਗਦਾ, ਜਾਂ ਐਵੇਂ ਕਹਿ ਲਓ ਗੁਰਮੁਖ ਉਹੀ ਕੁਝ ਕਰਦਾ ਜੋ ਗੁਰੂ ਨੂੰ ਚੰਗਾ ਲੱਗਦਾ। ਗੁਰਬਾਣੀ ਕਹਿੰਦੀ ਸਿੱਖ ਹੈ ਹੀ ਉਹ, ਸੋ ਸਿੱਖ ਸਖਾ ਬੰਧ ਪਹਿ ਪਾਈ, ਜੇ ਗੁਰ ਕੀ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਸਿੱਖ ਹੈ ਹੀ ਉਹ, ਤੇ ਸਿੱਖ ਦਾ ਹਮੇਸ਼ਾ ਯਤਨ ਹੁੰਦਾ कि जिहड़ी गल गुरु नूं चंगी लगे ना उही मैं करां, मैनू ना चंगी लगे। साडा सुभाअ है कि जो मैनू चंगा लगदा है उही गुरु नूं चंगा लगे, तां नहीं गल हो सकदी। आपां गुरु कोल जदों अरदास करनी है ना, इको एक अरदास करनी, सतगुरु जी सानू वह कुछ ना दिओ जो सानू चंगा लगता है, सानू वह कुछ दिओ जो साडे लई चंगा है। एक हुंदा साडे लई चंगा, एक हुंदा सानू चंगा लगता है। साडे लई उही कुछ चंगा है जो परमात्मा नूं चंगा लगता है, ते जो कुछ सानू चंगा लगता जरूरी नहीं साडे लई चंगा होवे। इस करके गुरु दे वरते आके आपां वह कर्म करने जो गुरु नूं चंगा लगे। सतगुरु जी ने एक बचन किया बड़ा प्यारा कि तीर्थ नावां जे तिस भावां निरभाणे के नाए करी। तीर्थां ते नाईए जी सदके, जे आपां तीर्थां ते नहा के गुरु नूं चंगे ही नहीं लगदे ते नहाउण दा की अर्थ होएगा। भावें आपां तीर्थां ते जांदे, भावें आपां गुरु कोल आउंदे, भावें आपां सेवा करदे हां, सेवा करदिआं उही कर्म मुबारक है जिहड़ा गुरु नूं चंगा लगे। जदों सेवा दी गल वी सतगुरु जी ने कीती है ना, सतगुरु जी दा वचन है कि सेवा उही चंगी जिहड़ी गुरु नूं चंगी लगदी है, जिहदे ते गुरु प्रसन्न हो जावे। सा सेवा कीती सफल है जित सतगुर का मन मन्ने, जां सतगुर का मन मन्निआ तां पाप कसमल पन्ने। सेवा इस लई नहीं कि दुनिया बड़ी खुश होएगी जां दुनिया मैनूं बड़ा चंगा कहेगी। दुनिया खुश हो भी जाएगी तो की होएगा। जे आपां जिंदगी अंदर सुख चाहुंदे आ, उह कर्म करिए जिन्हों देख के सतगुरु प्रसन्न होए। साडा हर कर्म जिहड़ा है उहदे मगर एक भावना होनी चाहीदी है कि मैं गुरु की प्रसन्नता लैनी है, गुरु की संगत की प्रसन्नता लैनी है। जिस मनुख ते गुरु की संगत प्रसन्न, उहदे ते गुरु प्रसन्न, जिहदे ते गुरु प्रसन्न उहदे ते प्रभु प्रसन्न। एक गल चेते रखियो, जिहदे ते गुरु की संगत प्रसन्न नहीं है उहदे ते गुरु कभी प्रसन्न नहीं हो सकता। इस करके गुरु जी प्रसन्नता लई आपां कर्म करना है। जदों आपां गुरु के सिद्धांत अनुसार कर्म करांगे गुरबाणी की रोशनी में, संगत यकीनन प्रसन्न होएगी। इस करके जे संगत का प्यार मिल गया प्रभु का प्यार मिल जाएगा। जे संगत का प्यार ना ला सके, संगत दी नजरों च डिग गए ना, कितने भेज नहीं मिलनी। इस करके सतगुरु सच्चे पातशाह जी कहिंदे ने कि इको ही एक तरीका है परमात्मा नूं पाउण दा कि सोई कमावै जो प्रभु पावै। जिहड़ी गल गुरु नूं चंगी लगे वह गल सानूं करनी चाहीदी है, जिहड़ी गल गुरु नूं चंगी लगेगी वह प्रभु नूं ही प्रचंड चंगी लगेगी। इस करके जदों गुरु नूं चंगी लगन वाली गल करांगे, गुरु यकीनन साडे ते प्रसन्न होएगा। सतगुरु जी ने बचन कहा, जदों सतगुरु का मन मन गया ना, जां सतगुरु का मन मन्निआ तां पाप कसमल पन्ने। असीं सेवा करदे हां, असीं बाणी पढ़दे हां, जां होर जितने कर्म करदे हां, इहदे मगर इको एक साडा मकसद है कि ते सतगुरु जी दी प्रसन्नता मिल जाए, गुरु साहिब जी साडे ते त्रुट पैण। जदों सतगुरु जी त्रुट पए ना, सतगुरु जी ने एक निमख भार समय लई भी साडे ते अपनी मेहर की नज़र कर दी। फिर गुरु का एक बचन पढ़ते, लख खुशियां पातशाहियां जे सतगुरु नज़र करे। जे साडा सतगुरु साडे ते प्रसन्न हो गया ते सानू लखां ही पातशाहियां मिल जाणियां, खुशियां मिल जाणियां ने। पर जे आपां गुरु की नाराजगी लै ली, भावें दुनियावी लोग साडे ते दुनियावी चौधरी खुश हो भी जाणगे, ते साडा जीवन सफल नहीं होएगा। इस करके गुरु की प्रसन्नता लैनी है। गुरु की प्रसन्नता तां मिलेगी वह कम करिए जिहड़ा गुरु नूं चंगा लगे। जिहड़ा गुरु नूं चंगा नहीं लगता केवल दुनिया नूं खुश करन लई, वह कम ना करिए। इस करके सतगुरु जी कहिंदे, सोई कमावै जो प्रभु पावै। जिहड़ा परमात्मा दे प्यार च जुड़िया, जिहनूं आपां सुहागण कहिंदे, जिहनूं आपां गुरमुख कहिंदे आ, भई उही बन सकदा जिहड़ा वह कर्म करे जिहड़ा गुरु नूं चंगा लगे।
सा सुहागण अंक समावे।
सुहागण वह भागां वाली जीव रूपी स्त्री जिहड़ी है, अंक कहिंदे ने गोद नूं, परमात्मा की गोद विच समा जांदी है, जिहड़ी परमात्मा की रजा नूं खिड़े मत्थे प्रवान करती है। सतगुरु तेग बहादुर साहब जी ने एक बचन कहा, अजिहे गुरमुख जनां दी गल करदे आ, जिथे कहिंदे, जो नर दुख में दुख नहीं मानने, सुख सने अर पै नहीं जाके कंचन माटी मानने, नै निंदिया ने उस जाके लो मोह अवमाना, हर सोग तरहे नियारो ना ही मान अपमाना। रब की रजा च जिहड़ा समा गया उहनूं खिड़े मत्थे प्रवान करना कि जे सुख आ गया दुख आ गया उहनूं रब की रजा जानना, रब का भाणा जानना। ते अजिहा मनुख जिहड़ा है ना, गुरु की कृपा दे नाल गुर कृपा जे नरको कीनी ते ए जुगत पछानी, नानक लीन पयो गोबिंद सिओ जो पानी संग पानी। वह गोबिंद इवें समा जाता है जिवें पानी पानी च समा जाता है। रब च समाउण दे लई हठ नहीं कम आउंदा कि जोर लाओ रब विच आपां लिवलीन हो जावांगे। देखदे हठ करदा बंदा कि भुखे रही जाओ, जां जोर जोर दी पुकार करो। ਰੱਬ ਹੱਥ ਦੇ ਨਾਲ ਨਹੀਂ ਮਿਲਦਾ, ਰੱਬ ਪਿਆਰ ਦੇ ਨਾਲ ਮਿਲਦਾ। ਰੱਬ ਨੂੰ ਆਪਾਂ ਦੇਖੋ ਨੀਂਦ ਨਹੀਂ ਨਾ ਆਉਂਦੀ ਤੁਹਾਨੂੰ, ਤੁਸੀਂ ਕਹੋ ਜੀ ਜ਼ੋਰ ਲਾਓ ਨੀਂਦ ਆ ਜਾਏ, ਆ ਜਾਏਗੀ ਕੋਈ? ਭੁੱਖ ਨਹੀਂ ਲੱਗਦੀ, ਕਹੋ ਜੀ ਜ਼ੋਰ ਲਾਓ ਸਾਰੇ ਜਣੇ ਰਲ ਕੇ ਭੁੱਖ ਜਿਹੜੀ ਲੱਗ ਜਾਏ, ਆਹ ਲੱਗ ਜਾਏਗੀ ਕੋਈ ਭੁੱਖ? ਇਹ ਤੇ ਨੈਚੁਰਲੀ ਕਿਰਿਆ, ਸੁੱਤੇ ਸਿਰ ਜ਼ਿੰਦਗੀ 'ਚ ਪਰਿਵਰਤਨ ਆਉਂਦਾ। ਰੱਬ ਨੂੰ ਜ਼ੋਰ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਰੱਬ ਨੂੰ ਪਿਆਰ ਦੇ ਨਾਲ। ਸਤਿਗੁਰੂ ਜੀ ਕਹਿੰਦੇ ਜਿਹਦੇ ਤੇ ਗੁਰੂ ਦੀ ਮਿਹਰ ਹੋ ਗਈ ਉਹਨੂੰ ਜੁਗਤ ਆ ਗਈ, ਤਰੀਕਾ ਆ ਗਿਆ, ਢੰਗ ਆ ਗਿਆ। ਨਾਨਕ ਲੀਨ ਪਹਿਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ, ਉਹ ਗੋਬਿੰਦ ਵਿੱਚ ਇਵੇਂ ਲਿਵਲੀਨ ਹੋ ਗਿਆ ਜਿਵੇਂ ਪਾਣੀ ਪਾਣੀ 'ਚ ਸਮਾ ਜਾਂਦਾ। ਸਤਿਗੁਰੂ ਜੀ ਕਹਿੰਦੇ ਸਾ ਸੁਹਾਗਣ ਅੰਕ ਸਮਾਵੈ, ਉਹ ਸੁਹਾਗਣ ਭਾਗਾਂ ਵਾਲੀ ਜੀਵ ਰੂਪੀ ਇਸਤਰੀ ਉਸ ਪਰਮਾਤਮਾ ਵਿੱਚ ਸਮਾ ਜਾਂਦੀ ਹੈ, ਲਿਵਲੀਨ ਹੋ ਜਾਂਦੀ। ਕਿਹੜੀ? ਜਿਹੜੀ ਪਰਮਾਤਮਾ ਦੇ ਹੁਕਮ ਨੂੰ ਖਿੜੇ ਮੱਥੇ ਮੰਨਦੀ ਹੈ।
ਗਰਬ ਗਹਿਲੀ ਮਹਿਲ ਨਾ ਪਾਵੈ,
ਇਹ ਤਾਂ ਸੀ ਸੁਹਾਗਣ ਦੀ ਗੱਲ, ਗੁਰਮੁਖਾਂ ਦੀ ਗੱਲ, ਜਿਨ੍ਹਾਂ ਨੇ ਗੁਰੂ ਦੇ ਬਾਣੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਸਤਿਗੁਰੂ ਜੀ ਨੇ ਅਗਲੀ ਗੱਲ ਕੀਤੀ ਗਰਭ ਗਹਿਲੀ। ਆਸਾ ਕੀ ਵਾਰ ਵਿੱਚ ਸਤਿਗੁਰੂ ਜੀ ਨੇ ਦੋ ਤਰ੍ਹਾਂ ਦੇ ਪ੍ਰਾਣੀਆਂ ਦਾ ਜ਼ਿਕਰ ਕੀਤਾ, ਇੱਕ ਉਹਨਾਂ ਦਾ ਜਿਨ੍ਹਾਂ ਹੁਕਮ ਕੀਏ ਮਨ ਭਾਵਨ ਦੇ ਰਾਹ ਭੀੜ ਹੈ ਅੱਗੇ ਜਾਵਣਾ, ਜਿਹੜੇ ਮਨ ਪਾਉਂਦੇ ਹੁਕਮ ਕਰਦੇ ਉਹਨਾਂ ਨੂੰ ਜ਼ਿੰਦਗੀ 'ਚ ਬੜੇ ਦੁੱਖ ਉਠਾਉਣੇ ਪੈਂਦੇ ਨੇ। ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਨਹੀਂ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਜਿਨ੍ਹਾਂ ਨੇ ਹੁਕਮ ਨੂੰ ਮੰਨਿਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਹੁਕਮ ਮੰਨਿਆ ਉਹ ਤੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਗਏ, ਪਰ ਜਿਹੜੇ ਗਰਭ ਗਹਿਲੀ, ਜਿਹੜੇ ਗਰਭ ਵਿੱਚ ਹੰਕਾਰ ਵਿੱਚ ਮੁੱਠੇ ਹੋਏ ਨੇ, ਜੁੜੇ ਹੋਏ ਨੇ, ਉਹ ਪਰਮਾਤਮਾ ਦੇ ਦਰ ਤੇ ਕਦੀ ਪ੍ਰਵਾਨ ਨਹੀਂ ਹੋ ਸਕਦੇ।
ਫਿਰ ਪਛਤਾਵੈ ਜਬ ਰਹਿਣ ਬਿਹਾਵੈ,
ਰਹਿਣ ਦਾ ਅਰਥ ਹੈ ਜ਼ਿੰਦਗੀ। ਇਹ ਜ਼ਿੰਦਗੀ ਸੀ ਪਰਮਾਤਮਾ ਦੇ ਆਨੰਦ ਵਿੱਚ ਲਿਵਲੀਨ ਹੋਣ ਦੇ ਲਈ, ਪਰਮਾਤਮਾ ਦੇ ਵਿੱਚ ਮਿਲਣ ਦੇ ਲਈ। ਸਤਿਗੁਰੂ ਜੀ ਨੇ ਇਹ ਬੜੇ ਸੋਹਣੇ ਪ੍ਰਤੀਕ ਵਰਤੇ ਨੇ ਸੁਹਾਗਣ ਦਾ, ਦੁਹਾਗਣ ਦਾ, ਰਹਿਣ ਦਾ। ਸੁਹਾਗਣ ਦਾ ਅਰਥ ਗੁਰਮੁਖ ਜਨ, ਦੁਹਾਗਣ ਦਾ ਅਰਥ ਰੱਬ ਨਾਲੋਂ ਟੁੱਟੇ ਹੋਏ ਪ੍ਰਾਣੀ ਜਿਹੜੇ ਦਰ ਦਰ ਤੇ ਠੋਕਰਾਂ ਕਰ ਰਹੇ ਨੇ, ਲੋਕ ਲੱਗੀਆਂ ਵਡਿਆਈਆਂ ਦੀ ਖਾਤਰ ਥਾਂ ਥਾਂ ਤੇ ਲੋਕਾਂ ਦੀ ਖੁਸ਼ਾਮਦ ਕਰਦੇ ਨੇ। ਦੁਹਾਗਣੀ ਕਿਆ ਨਿਸ਼ਾਨੀਆਂ? ਖਸਮੋਂ ਘੁੱਥੀਆਂ ਫਿਰੇ ਨਿਮਾਣੀਆਂ। ਦੁਹਾਗਣਾ ਉਹਨੇ ਜਿਹੜੀਆਂ ਆਪਣੇ ਖਸਮ ਮਾਲਕ ਪ੍ਰਭੂ ਨਾਲੋਂ ਟੁੱਟ ਕੇ ਐਵੇਂ ਨਿਮਾਣੀਆਂ ਹੋ ਕੇ ਲੋਕਾਂ ਦੀ ਖੁਸ਼ਾਮਦ ਕਰਦੀਆਂ ਨੇ। ਸਾਹਿਬ ਜੀ ਕਹਿੰਦੇ ਜਿਹੜੀ ਗਰਭ ਘੇਲੀ ਹੈ ਨਾ ਹੰਕਾਰ 'ਚ, ਦੁਹਾਗਣ ਹੈ ਉਹ, ਫਿਰ ਉਦੋਂ ਝੂਰਦੀ ਜਦੋਂ ਜ਼ਿੰਦਗੀ ਦੀ ਰਾਤ ਬਤੀਤ ਹੋ ਜਾਂਦੀ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਬੜੇ ਸੰਕੇਤ ਵਰਤ ਕੇ, ਇਸ਼ਾਰੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਪ੍ਰਤੀਕ ਨੇ ਇਹ ਸਾਰੇ। ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਕਿ ਦੇ ਬੁਝਾਰਤ ਸਾਰਤ ਸੇ ਅੱਖੀਂ ਵਿਛੜੇ ਆ। ਜਿਹਨਾਂ ਨੇ ਪਰਮਾਤਮਾ ਦੇ ਦੀਦਾਰ ਕਰ ਲਏ ਉਹਨਾਂ ਨੇ ਇਸ਼ਾਰਿਆਂ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ। ਇਹ ਗੁਰਬਾਣੀ ਦੇ ਇਸ਼ਾਰੇ ਨੇ ਸਾਡੇ ਲਈ ਕਿ ਆਪਾਂ ਸਮਝ ਆਈਏ, ਜ਼ਿੰਦਗੀ ਨੂੰ ਸੰਭਾਲ ਲਈਏ। ਇਸ ਕਰਕੇ ਸਤਿਗੁਰੂ ਜੀ ਇੱਥੇ ਰਹਿਣ ਇੱਕ ਇਸ਼ਾਰਾ ਜ਼ਿੰਦਗੀ ਦੇ ਪ੍ਰਥਾਏ ਵਰਤ ਰਹੇ ਨੇ ਕਿ ਇਹ ਜ਼ਿੰਦਗੀ ਰਾਤ ਰੂਪ ਹੈ, ਰਾਤ ਵਾਂਗੂ ਹੈ। ਰਾਤ ਨੂੰ ਜੇ ਪਿਆਰ ਨਾ ਮਿਲ ਸਕਿਆ ਪਤੀ ਦਾ, ਜ਼ਿੰਦਗੀ ਵਿੱਚ ਜੇ ਪਰਮਾਤਮਾ ਦਾ ਪਿਆਰ ਨਾ ਮਿਲ ਸਕਿਆ ਤੇ ਆਪਾਂ ਕਦੋਂ ਉਹ ਪਿਆਰ ਮਾਣ ਸਕੇ? ਜਦੋਂ ਰਾਤ ਲੰਘ ਗਈ ਤੇ ਫਿਰ ਸਾਨੂੰ ਪਛਤਾਉਣਾ ਪਵੇਗਾ, ਝੂਰਨਾ ਪਏਗਾ।
ਕਰਮਹੀਣ ਮਨ ਮੁਖ ਦੁਖ ਪਾਵੈ,
ਕਰਮਹੀਣ ਦਾ ਅਰਥ ਕੇ ਜਿੰਨੇ ਜ਼ਿੰਦਗੀ ਚ ਉੱਤਮ ਕਰਮ ਨਹੀਂ ਕੀਤੇ, ਭਾਗਾਂ ਤੋਂ ਹੀਣੀ। ਦੇਖੋ ਧਾਰਮਿਕ ਜਗਤ ਅੰਦਰ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਨਾ, ਮਨੁੱਖ ਦਾ ਵੈਸੇ ਯਤਨ ਬੜਾ, ਜੇ ਬਾਹਰੀ ਤੌਰ ਤੇ ਆਪਾਂ ਦੇਖੀਏ ਬੜਾ ਧਰਮ ਕਮਾਇਆ ਜਾ ਰਿਹਾ, ਧਰਮ ਸਥਾਨਾਂ ਤੇ ਬੜੀਆਂ ਭੀੜਾਂ ਨੇ, ਸਾਰੀ ਦੁਨੀਆਂ 'ਚ ਫਿਰ ਕੇ ਦੇਖ ਲਓ, ਹਰ ਕਮਿਊਨਿਟੀ 'ਚ ਦੇਖ ਲਓ, ਧਰਮ ਸਥਾਨਾਂ ਤੇ ਵੱਡੇ ਵੱਡੇ ਜੋੜ ਮੇਲੇ ਲੱਗਦੇ ਨੇ, ਵੱਡੇ ਵੱਡੇ ਇਕੱਠ ਹੁੰਦੇ, ਵੱਡੇ ਵੱਡੇ ਸਮਾਗਮ ਹੁੰਦੇ ਨੇ, ਧਰਮ ਦੇ ਨਾਂ ਤੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ। ਜੇ ਇਹੀ ਕੁਝ ਧਰਮ ਹੈ ਫਿਰ ਤੇ ਦੁਨੀਆਂ ਬੜੀ ਸੁੱਖ ਸ਼ਾਂਤੀ ਵਿੱਚ ਆਉਣੀ ਚਾਹੀਦੀ ਹੈ, ਮਨੁੱਖੀ ਸਮਾਜ ਬੜਾ ਸੁਹਾਵਣਾ ਬਣ ਜਾਣਾ ਚਾਹੀਦਾ। ਪਰ ਜੋ ਕੁਝ ਆਊਟਪੁੱਟ ਹੈ ਮਨੁੱਖੀ ਸਮਾਜ ਦੀ, ਇਹਦਾ ਲੱਗਦਾ ਕਿ ਇਹ ਅਡੰਬਰ ਹੋ ਰਿਹਾ, ਕਿਉਂਕਿ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਕਮਿਊਨਿਟੀ ਦੇ ਵਿੱਚ, ਕਿਸੇ ਵੀ ਘਰ ਦੇ ਵਿੱਚ ਆਪਸੀ ਪਿਆਰ ਹੈ ਨਹੀਂ ਹੈ, ਪਾਟੋ ਤਾੜ ਹੈ, ਲੀਰੋ ਲੀਰ ਹੋ ਗਿਆ ਮਨੁੱਖੀ ਸਮਾਜ। ਇਹਦਾ ਮਤਲਬ ਕਿ ਜੋ ਕੁਝ ਹੋ ਰਿਹਾ ਹੈ ਇਹ ਕੇਵਲ ਤੇ ਕੇਵਲ ਅਡੰਬਰ ਹੋ ਰਿਹਾ, ਲੋਕ ਲਾਜ ਹੋ ਰਹੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ, ਬੜੀ ਸੋਹਣੀ ਉਦਾਹਰਣ ਦੇ ਕੇ। ਭਗਤ ਜੀ ਕਹਿੰਦੇ ਇੱਕ ਤੇ ਉਹ ਪਾਣੀ, ਉਹ ਬਨਸਪਤੀ ਹੁੰਦੀ ਹੈ, ਉਹ ਬੂਟੇ ਹੁੰਦੇ ਜਿਹਨਾਂ ਨੂੰ ਪਾਣੀ ਨਹੀਂ ਮਿਲਦਾ, ਗਰਮੀਆਂ ਦੇ ਦਿਨ ਨੇ, ਗਰਮੀ ਲੱਗਦੀ ਨਾ ਜੇਠਾੜ ਦੀਆਂ ਲੂਹਾਂ ਵਗਦੀਆਂ ਨੇ, ਘਾਹ ਬੂਟੇ ਸੁੱਕ ਜਾਂਦੇ ਨੇ, ਪਰ ਜਦੋਂ ਸਾਉਣ ਭਾਦੋ ਹੁੰਦਾ ਨਾ ਉਹ ਘਾਹ ਬੂਟੇ ਫਿਰ ਹਰੇ ਹੋ ਜਾਂਦੇ, ਧਰਤੀ ਤੇ ਹਰਿਆਵਲ ਇੱਕਦਮ ਆ ਜਾਂਦੀ ਹੈ, ਗਰਮੀ ਨਾਲ ਸੁੱਕੇ ਹੋਏ ਬੂਟੇ ਜਿਹੜੇ ਹਰੇ ਹੋ ਜਾਂਦੇ ਨੇ, ਲੇਕਿਨ ਜਿਹੜੇ ਪਾਣੀ 'ਚ ਰਹਿ ਕੇ ਸੁੱਕ ਜਾਂਦੇ ਉਹ ਕਦੀ ਹਰੇ ਨਹੀਂ ਹੋ ਸਕਦੇ। ਜਿਹੜੇ ਬੰਦੇ ਤੇ ਅਜੇ ਮਨੁੱਖ, ਜਿਹਨਾਂ ਨੂੰ ਆਪਾਂ ਕਹਿੰਦੇ ਰੱਬ ਨਾਲੋਂ ਟੁੱਟੇ ਨੇ, ਉਹ ਤਾਂ ਭਾਈ ਰੱਬ ਪਤਾ ਨਹੀਂ ਕਿਹੜੇ ਵੇਲੇ ਰਹਿਮਤ ਕਰਦੇ ਹਰੇ ਹੋ ਜਾਣਗੇ, ਰੱਬ ਦੇ ਪਿਆਰ ਜੁੜਨਗੇ, ਸਾਡੇ ਨਾਲੋਂ ਅੱਗੇ ਚਲੇ ਜਾਣਗੇ। ਪਰ ਜਿਹੜੇ ਬੰਦੇ ਗੁਰੂ ਕੋਲ ਰਹਿ ਕੇ, ਧਰਮ ਸਥਾਨਾਂ 'ਤੇ ਰਹਿ ਕੇ, ਧਰਮ ਸਥਾਨਾਂ ਦੇ ਵਿੱਚ ਰਹਿ ਕੇ ਗੁਰੂ ਦੀ ਗੱਲ ਨੂੰ ਨਹੀਂ ਸਮਝ ਸਕੇ, ਸੱਚ ਜਾਣਨਾ ਉਹ ਕਦੀ ਸਮਝ ਹੀ ਨਹੀਂ ਸਕਦੇ, ਉਹ ਕਦੀ ਹਰੇ ਹੋ ਹੀ ਨਹੀਂ ਸਕਦੇ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਕਿ ਤੱਤੀ ਤੋਏ ਨਾ ਪਲਵੈ ਜੇ ਜਲ ਟੁੰਗੀ ਦੇ। ਤੱਤੀ ਦਰਥ ਸੜੀ ਹੋਈ, ਤੋਏ ਕਹਿੰਦੇ ਨੇ ਪਾਣੀ ਦੀ, ਪਾਣੀ ਦੀ ਸੜੀ ਹੋਈ ਬਨਸਪਤੀ ਕਦੀ ਹਰੀ ਨਹੀਂ ਹੋ ਸਕਦੀ, ਭਾਵੇਂ ਪਾਣੀ ਜਿੰਨਾ ਮਰਜ਼ੀ ਉਹਨੂੰ ਡੋਬੀ ਜਾਓ। ਫਰੀਦਾ ਜੋ ਦੁਹਾਗਣ ਰੱਬ ਦੀ ਚੋਰੀਂਦੀ ਚੋਰੇ। ਜਿਹੜੇ ਜੀਵ ਗੁਰੂ ਕੋਲ ਰਹਿ ਕੇ ਗੁਰੂ ਨਾਲ ਟੁੱਟੇ, ਰੱਬ ਤੋਂ ਦੂਰ ਨੇ, ਉਹ ਤੇ ਝੂਰਦੇ ਰਹਿਣਗੇ ਸਾਰੀ ਜ਼ਿੰਦਗੀ। ਗੁਰੂ ਕੋਲ ਆਏ ਆ ਮਨ ਕਰਕੇ ਗੁਰੂ ਦੇ ਬਣ ਜਾਈਏ, ਕੇਵਲ ਲੋਕ ਇਲਾਜ ਦੀ ਨਾ ਗੁਰੂ ਦੀ ਗੱਲ ਕਰੀਏ। ਜਦੋਂ ਆਪਾਂ ਲੋਕ ਇਲਾਜ ਛੱਡ ਕੇ ਗੁਰੂ ਦੇ ਦਰ ਤੇ ਆ ਜਾਵਾਂਗੇ, ਸਤਿਗੁਰੂ ਸਾਨੂੰ ਮਾਣ ਦੇਵੇਗਾ, ਗੁਰੂ ਦੇ ਦਰ ਤੇ ਆਪਾਂ ਪ੍ਰਵਾਨ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਕਰਮਹੀਣ ਲੋਕ, ਕਿੰਨੀ ਮੰਦ ਭਾਗਦਾ ਉਹਨਾਂ ਦੀ। ਦੇਖੋ ਗਊ ਦੇ ਹਵਾਨੇ ਚ ਦੁੱਧ ਹੁੰਦਾ ਨਾ, ਤੇ ਗਊ ਦਾ ਵੱਛਾ ਉਹ ਦੁੱਧ ਚੁੰਗ ਲੈਂਦਾ, ਉਸੇ ਗਊ ਦੇ ਥਣਾਂ ਦੇ ਨਾਲ ਇੱਕ ਚਿੱਚੜ ਲੱਗਿਆ ਹੁੰਦਾ, ਉਹ ਚਿੱਚੜ ਖੂਨ ਹੀ ਪੀਂਦਾ ਰਹੇ, ਮੈਨੂੰ ਪਤਾ ਹੀ ਨਹੀਂ ਕਿ ਗਊ ਦਾ ਦੁੱਧ ਹੈ। ਗੁਰਬਾਣੀ ਪੜ੍ਹਦੇ ਹਾਂ, ਗੁਰੂ ਦੇ ਦਰ ਤੇ ਨੇ ਇੱਥੇ ਅੰਮ੍ਰਿਤ ਵਰਸ ਰਿਹਾ, ਤੇ ਜੇ ਆਪਾਂ ਇੱਥੇ ਵੀ ਚਿੱਚੜ ਬਿਰਤੀ ਲੈ ਕੇ ਆਪਣੀ ਦੁਨਿਆਵੀ ਹੀ ਸਵਾਰਥ ਨੂੰ ਮੁੱਖ ਰੱਖਿਆ, ਉਹਦਾ ਮਤਲਬ ਆਪਾਂ ਚਿੱਚੜ ਆ ਭਾਗ ਹੀ ਨਾ, ਆਪਾਂ ਤੇ ਗੁਰੂ ਦੇ ਦਰ ਤੋਂ ਵੀ ਅੰਮ੍ਰਿਤ ਨੂੰ ਨਹੀਂ ਮਾਣ ਸਕੇ। ਉਹ ਕਿੰਨਾ ਮਨੁੱਖ ਭਾਗਹੀਣ ਹੋਵੇਗਾ ਜਿੰਨਾ ਗੁਰੂ ਨੇ ਮਾਣ ਦਿੱਤਾ ਹੋਇਆ ਆਪਣੇ ਦਰ ਤੇ ਆਉਣ ਦਾ, ਆਪਣੇ ਦਰ ਤੇ ਕੋਈ ਖਾਸ ਵਡਿਆਈ ਦਿੱਤੀ ਹੋਵੇ, ਫਿਰ ਉਹ ਗੁਰੂ ਦਾ ਪਿਆਰ ਨਾ ਲੈ ਸਕੇ। ਕਹਿੰਦੇ ਕਰਮਹੀਣ ਮਨਮੁੱਖ ਦੁੱਖ ਪਾਵੇ, ਉਹ ਭਾਗਾਂ ਤੋਂ ਹੀਣਾ ਬੰਦਾ ਆਖਰ ਦੁਖੀ ਹੁੰਦਾ। ਗੁਰਸਿੱਖੋ, ਸਾਨੂੰ ਸਾਡੇ ਸਤਿਗੁਰੂ ਜੀ ਨੇ ਇੰਨਾ ਮਾਣ ਦਿੱਤਾ, ਆਪਾਂ ਆਓ ਦੇਖੋ ਗੁਰਮਤਿ ਦਾ ਪੰਥ ਜਿਹੜਾ ਮਨੁੱਖਤਾ ਦੀ ਸੇਵਾ ਦੇ ਲਈ ਹੈ, ਸੰਸਾਰ ਦੀ ਸੇਵਾ ਦੇ ਲਈ ਹੈ। ਆਪਾਂ ਗੁਰੂ ਦੀ ਗੱਲ ਨੂੰ ਸਮਝ ਕੇ, ਗੁਰੂ ਦੀ ਰਮਜ ਨੂੰ ਸਮਝ ਕੇ ਪਹਿਲਾਂ ਆਪਣੀ ਜ਼ਿੰਦਗੀ ਨੂੰ ਸਵਾਰੀਏ, ਗੁਰੂ ਦੇ ਭਾਣੇ ਚਾਹੀਏ, ਫਿਰ ਇਸ ਸੰਸਾਰ ਨੂੰ ਮਨੁੱਖੀ ਸਮਾਜ ਨੂੰ ਸੁਹਾਉਣਿਆ ਬਣਾਉਣ ਦੇ ਲਈ ਆਪਾਂ ਯਤਨ ਕਰ ਦਈਏ। ਪਰ ਮਾਫ਼ ਕਰਨਾ, ਜੇ ਆਪਾਂ ਕੇਵਲ ਅਡੰਬਰ ਕੀਤਾ, ਵਿਖਾਵਾ ਕੀਤਾ, ਲੋਕਾਂ ਨੂੰ ਤੇ ਆਪਾਂ ਗੁੰਮਰਾਹ ਕਰ ਸਕਦੇ ਹਾਂ, ਪਰ ਸਤਿਗੁਰੂ ਜਿਹੜਾ ਨਾ ਸਭ ਕੁਝ ਜਾਣਦਾ, ਅੰਤਰਜਾਮੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਰਮਹੀਣ ਮਨਮੁੱਖ ਦੁੱਖ ਪਾਵੇ, ਮਨਮੁੱਖ ਜਿਹੜਾ ਕਰਮਾਂ ਤੋਂ ਹੀਣ ਹੈ, ਜਿਹਦੇ ਕਰਮ ਜਿਹੜੇ ਨੇ ਉਹ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ, ਆਖਰ ਉਹ ਦੁਖੀ ਹੁੰਦਾ ਹੈ, ਉਹ ਪਛਤਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਫਿਰ ਜਦੋਂ ਜ਼ਿੰਦਗੀ ਲੰਘੀ ਫਿਰ ਪਛਤਾਉਂਦਾ ਕੀ ਲਾਭ ਹੈ, ਜਦੋਂ ਕਮਾਈ ਕਰਨ ਦਾ ਵੇਲਾ, ਅੱਜ ਮੌਕਾ ਹੀ ਹੈ ਸਾਡੇ ਕੋਲ। ਬਾਬਾ ਫਰੀਦ ਸਾਹਿਬ ਜੀ ਦਾ ਵਚਨ, ਜਾ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ, ਬੰਦਿਆ ਜਦੋਂ ਤੇ ਤੇਰਾ ਕੰਮ ਕਰਨ ਦਾ ਵੇਲਾ ਸੀ, ਖੱਤੀ ਕਰਨ ਦਾ ਵੇਲਾ ਸੀ ਨਾ, ਉਦੋਂ ਤੇ ਤੂੰ ਦੁਨੀਆਂ ਦੀ ਲੋਕ ਲਾਚ 'ਚ ਜੁੜਿਆ ਰਿਹਾ, ਦੁਨੀਆਂ ਦੀ ਖਾਤਰੀ ਕੰਮ ਕਰਦਾ ਰਿਹਾ। ਕਈ ਵਾਰੀ ਪਤਾ ਕੀ ਹੁੰਦਾ, ਜਦੋਂ ਵੇਲਾ ਲੰਘ ਜਾਏ ਫਿਰ ਆਪਾਂ ਬੜਾ ਝੂਰਦੇ, ਬੜਾ ਆਪਣੇ ਆਪ ਨੂੰ ਸੱਚਿਆਂ ਦੱਸਣ ਦਾ ਯਤਨ ਕਰਦੇ ਹਾਂ, ਕੰਮ ਏਦਾਂ ਹੋਣਾ ਚਾਹੀਦਾ ਸੀ, ਏਦਾਂ ਕਹਿੰਦੇ ਨਾ ਆਪਾਂ। ਬੁੱਢਾ ਵਾਰਾ ਆ ਜਾਏ, ਬੰਦਾ ਬੁੱਢਾ ਹੋ ਜਾਏ, ਲਓ ਜੀ ਮੈਂ ਤੇ ਪਰਿਵਾਰ ਦੀ ਖਾਤਰੀ ਕੁਝ ਕਰਦਾ ਰਿਹਾ, ਬੜੇ ਉਲਾਹਮੇ ਦਿੰਦਾ। ਏਦਾਂ ਹੀ ਦੁਨਿਆਵੀ ਤੌਰ ਤੇ ਕੋਈ ਰੁਤਬਾ ਮਿਲਿਆ, ਸਾਨੂੰ ਵਡਿਆਈ ਮਿਲੀ, ਆਪਾਂ ਜ਼ਿੰਮੇਵਾਰੀ ਨਹੀਂ ਸੰਭਾਲੀ, ਜਦੋਂ ਨਿਕਲ ਗਿਆ ਨਾ ਮੇਰਾ, ਫਿਰ ਆਪਾਂ ਬੜੇ ਸੱਚੇ ਬਣਨ ਦਾ ਯਤਨ ਕਰਦੇ ਹਾਂ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੁੱਤਾ ਦੁਨੀ ਸਿਉਂ, ਬੰਦੇ ਜਦੋਂ ਤੇ ਤੇਰਾ ਖੱਤੀ ਖੱਟਣ ਦਾ, ਸੋਭਾ ਲੈਣ ਦਾ, ਵਡਿਆਈ ਲੈਣ ਦਾ, ਕੋਈ ਕਮਾਈ ਕਰਨ ਦਾ ਵੇਲਾ ਸੀ, ਉਦੋਂ ਤੇ ਤੂੰ ਲੋਕ ਇਲਾਜ ਨਾਲ ਹੀ ਜੁੜਿਆ ਰਿਹਾ, ਉਦੋਂ ਤੂੰ ਕੇਵਲ ਦੁਨੀਆਂ ਦੀ ਖਾਤਰ ਖੁਸ਼ਾਮਦ ਕਰਦਾ ਰਿਹਾ, ਲੋਕ ਇਲਾਜ ਨਾਲ ਜੁੜਿਆ ਰਿਹਾ। ਪਰ ਕਹਿਣ ਲੱਗੇ ਜਦੋਂ ਤੇਰੀ ਜ਼ਿੰਦਗੀ ਦਾ ਵੇਲਾ ਲੰਘ ਗਿਆ ਫਿਰ ਤੈਨੂੰ ਪਛਤਾਉਣਾ ਪੈਂਦਾ। ਤੇ ਸਤਿਗੁਰੂ ਜੀ ਕਹਿੰਦੇ ਕਰਮਹੀਣ ਬੰਦਾ ਜਿਹੜਾ ਹੈ, ਜਿਹੜਾ ਗੁਰੂ ਦੇ ਬਖਸ਼ ਤੋਂ ਵਾਂਝਾ ਹੈ ਨਾ, ਆਖਰ ਉਹਨੂੰ ਝੂਰਨਾ ਪੈਂਦਾ, ਦੁਖੀ ਹੋਣਾ ਪੈਂਦਾ ਹੈ।
ਬਿਨੋ ਕਰੀ ਜੇ ਜਾਣਾ ਦੂਰ,
ਕਹਿੰਦੇ ਉਹ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਬਿਨੋ ਕਰੀ ਜੇ ਜਾਣਾ ਦੂਰ, ਉਹਦੇ ਅੱਗੇ ਬੇਨਤੀ ਤਾਂ ਕਰੀਏ ਜੇ ਕਿਤੇ ਸਾਡੇ ਤੋਂ ਵੱਖਰਾ ਹੋਏ। ਉਹ ਤੇ ਹਾਜ਼ਰ ਹਜ਼ੂਰ ਹੈ, ਉਹ ਤੇ ਹਰ ਥਾਂ ਤੇ ਵਿਆਪਕ ਹੈ, ਸਾਡੇ ਅੰਦਰ ਵੀ ਰਮਿਆ ਹੋਇਆ। ਭੱਟਾ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਕਿ ਚਿੱਤ ਚਿਤੋਂ ਅਰਦਾਸ ਕਰੋ ਪਰ ਕਹਿ ਪੀ ਨਾ ਸਕੋ, ਸਰਵ ਚਿੰਤ ਤੋਂ ਵਿਪਾਸ ਸਾਧ ਸੰਗਤ ਹੋ ਤੱਕੋ। ਮਨ ਚ ਜੀ ਕਰਦੇ ਕਿ ਗੁਰੂ ਕੋਲ ਅਰਦਾਸ ਕਰਾਂ, ਪਰ ਗੁਰੂ ਕੋਲ ਅਰਦਾਸ ਕਰਨ ਲੱਗਿਆ ਮੈਨੂੰ ਪਹਿਲਾਂ ਪਤਾ ਲੱਗਾ ਕਿ ਸਤਿਗੁਰੂ ਨੂੰ ਤੇ ਪਹਿਲਾਂ ਹੀ ਸਾਰਿਆਂ ਦੀ ਬੜੀ ਚਿੰਤਾ ਹੈ, ਉਹ ਤੇ ਬਿਨਾਂ ਬੋਲਣ ਤੋਂ ਹੀ ਸਾਡੀ ਗੱਲ ਨੂੰ ਜਾਣਦਾ, ਬਿਨ ਬੋਲਿਆ ਸਭ ਕਿਸ ਜਾਣਵਾ, ਕਿਸ ਆਗੇ ਕੀਚੈ ਅਰਦਾਸ। ਦੇਖੋ ਗੁਰੂ ਨੂੰ ਪ੍ਰਭੂ ਨੂੰ ਸਾਡੀਆਂ ਲੋੜਾਂ ਦਾ ਪਤਾ ਹੈ, ਤੇ ਉਹਨੇ ਸਾਡੀਆਂ ਲੋੜਾਂ ਪੂਰੀਆਂ ਕਰਨੀਆਂ ਹੀ ਕਰਨੀਆਂ ਨੇ। ਜਦੋਂ ਸਾਨੂੰ ਨਹੀਂ ਸੀ ਮੰਗਣਾ ਆਉਂਦਾ ਉਦੋਂ ਵੀ ਤੇ ਰਿਜ਼ਕ ਦਿੰਦਾ ਹੀ ਸੀ ਨਾ, ਜਦੋਂ ਅਸੀਂ ਮਾਤਾ ਕੇ ਉਧਰ ਵੇਸਾਂ ਉਦੋਂ ਰਿਜ਼ਕ ਦੇ ਰਿਹਾ ਸੀ ਨਾ, ਪੱਥਰਾਂ 'ਚ ਕੀੜੇ ਪਲ ਰਹੇ ਨੇ। ਬਾਬਾ ਧੰਨਾ ਜੀ ਨੇ ਇੱਕ ਗੱਲ ਕਹੀ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਸਾਡਾ ਮਾਲਕ ਤੇ ਇਹੋ ਜਿਹਾ, ਪੱਥਰਾਂ 'ਚ ਵੀ ਰਿਜ਼ਕ ਦੇ ਰਿਹਾ ਹੈ, ਅੱਗ ਵਿੱਚ ਵੀ ਪਾਲ ਰਿਹਾ ਹੈ, ਹਰ ਥਾਂ 'ਤੇ ਜੀਵਾਂ ਦੀ ਪ੍ਰਪਾਲਣਾ ਕਰ ਰਿਹਾ ਹੈ। ਗੁਰਦੇਵ ਕਹਿੰਦੇ ਉਹਦੇ ਅੱਗੇ ਅਰਦਾਸ 'ਤੇ ਤਾਂ ਕਰੀਏ ਜੇ ਉਹ ਕਿਤੇ ਦੂਰ ਹੈ, ਉੱਥੇ ਹਾਜ਼ਰ ਹਜ਼ੂਰ ਹੈ, ਉਹਨੂੰ ਜਾਣੀਏ, ਉਹਨੂੰ ਪਹਿਚਾਣੀਏ। ਮਨੁੱਖ ਕਹਿੰਦਾ ਕਿ ਪਰਮਾਤਮਾ ਹਾਜ਼ਰ ਹਜ਼ੂਰ ਸਾਨੂੰ ਤਾਂ ਨਜ਼ਰ ਨਹੀਂ ਆਉਂਦਾ, ਉਹ ਪਰਮਾਤਮਾ 'ਤੇ ਕਿਤੇ ਰਹਿ ਗਿਆ। ਆਪਾਂ 'ਤੇ ਗੁਰੂ ਕੋਲ ਰਹਿ ਕੇ ਵੀ ਗੁਰੂ ਨੂੰ ਦੇਖਦੇ ਨਹੀਂ ਕਿ ਗੁਰੂ ਦੇਖ ਰਿਹਾ ਸਾਡੀ ਗੱਲ, ਗੁਰੂ ਦੇ ਕੋਲ ਰਹਿ ਕੇ ਨਾ, ਗੁਰੂ ਵਾਲੇ ਖਵਾ ਕੇ ਫਿਰ ਵੀ ਆਪਾਂ ਦੇਖਦੇ ਕਿ ਗੁਰੂ ਸਾਡੀ ਗੱਲ ਨੂੰ ਦੇਖਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਕੋਲ ਹੀ ਹੈ, ਪਰ ਬੰਦਾ ਕਹਿੰਦਾ ਕਿ ਸਾਨੂੰ ਨਜ਼ਰ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਗੱਲ ਹੈ, ਜਿੱਥੇ ਸਤਿਗੁਰੂ ਜੀ ਨੇ ਬਚਨ ਕਿ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋੜਾ ਸਾਜਨੜਾ, ਜਦੋਂ ਬੰਦਾ ਕਹਿੰਦਾ ਮਹਾਰਾਜ ਮੈਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ, ਸਤਿਗੁਰੂ ਜੀ ਕਹਿੰਦੇ ਉਹਦਾ ਇੱਕੋ ਕਾਰਨ ਕਿ ਮਾਇਆ ਮਦ ਮਾਤਾਂ ਹੋਛੀ ਬਾਤਾਂ ਮਿਲਣ ਨਾ ਜਾਈ ਭਰਮ ਤੜਾ। ਬੰਦਿਆ ਤੂੰ ਤੇ ਮਾਇਆ ਦੀ ਮਸਤੀ ਤੁਰਿਆ ਫਿਰਦਾ, ਤੈਨੂੰ ਗੁਰੂ ਦੀ ਵਡਿਆਈ ਕਿਵੇਂ ਪਤਾ ਲੱਗੇਗੀ, ਤੈਨੂੰ ਪਰਮਾਤਮਾ ਦਾ ਕਿਵੇਂ ਪਤਾ ਲੱਗੇਗਾ ਮਾਇਆ ਦੀ ਮਸਤੀ ਤੋਂ। ਤੂੰ ਹੋਛੀਆਂ ਗੱਲਾਂ ਕਰਦਾ, ਨਿਕੰਮੀਆਂ ਗੱਲਾਂ ਕਰਦਾ, ਜਿੰਨਾ ਚਿਰ ਤੂੰ ਭਰਮ ਵਿੱਚ ਰਹੇਗਾ ਉਹਨਾਂ ਚਿਰ ਤੂੰ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਪਰਮਾਤਮਾ ਨੂੰ ਮਿਲਣ ਦੇ ਲਈ ਭਰਮ ਤੋਂ ਮੁਕਤ ਹੋਣਾ ਪਏਗਾ, ਉਹ ਭਰਮ ਗੁਰੂ ਨੇ ਕੱਟਣਾ, ਗੁਰੂ ਕੋਲ ਆ ਕੇ ਗੁਰੂ ਦੇ ਗਿਆਨ ਦੇ ਰਾਹੀਂ ਭਰਮ ਦਾ ਹਨੇਰਾ ਕੱਟਿਆ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੇਨਤੀ ਤੇ ਤਾਂ ਕਰੀਏ ਜੇ ਕਿਤੇ ਪਰਮਾਤਮਾ ਦੂਰ ਹੋਵੇ ਸਾਡੇ ਤੋਂ, ਪਰਮਾਤਮਾ ਤੇ ਕੋਲ ਹੀ ਹੈ, ਹਾਜ਼ਰ ਹਜ਼ੂਰ ਹੈ।
ਪ੍ਰਭ ਅਬਿਨਾਸੀ ਰਹਿਆ ਭਰਪੂਰ,
ਉਹ ਅਵਿਨਾਸੀ ਵਾਹਿਗੁਰੂ ਜੀ ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਉਹ ਤੇ ਵਿਆਪਕ ਹੈ, ਭਰਪੂਰ ਹੈ, ਰਮਿਆ ਹੋਇਆ ਹੈ, ਅੰਦਰ ਹੈ, ਬਾਹਰ ਹੈ, ਸਰਵ ਵਿਆਪਕ ਹੈ। ਪਰ ਉਹਨੂੰ ਜਾਣਨ ਦੇ ਲਈ ਸਾਨੂੰ ਗੁਰੂ ਪਾਸੋਂ ਗਿਆਨ ਤਾਂ ਲੈਣਾ ਪਏਗਾ ਨਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਜੈਸੇ ਤਿਲ ਤਿਲ, ਜਿਵੇਂ ਤਿਲਾਂ 'ਚੋਂ ਆਪਾਂ ਤਿਲ ਲੈਣਾ ਹੋਏ ਨਾ, ਉਹਦੇ 'ਚ ਫੁੱਲ ਰੱਖ ਕੇ ਕਿਸੇ ਖਾਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਾਂ ਕੁੱਲ 'ਚ ਪੀੜ ਕੇ ਉਹਦੇ ਤੋਂ ਆਪਾਂ ਫੁਲੇਲ, ਜਿਹਨੂੰ ਆਪਾਂ ਕਹਿੰਦੇ ਸੁਗੰਧੀ ਵਾਲਾ ਤੇਲ ਪ੍ਰਾਪਤ ਕਰ ਲੈਂਦੇ। ਤਿਲਾਂ 'ਚ ਤੇਲ ਹੈ ਪਰ ਕਿਸੇ ਤਰੀਕੇ ਨਾਲ ਮਿਲੇਗਾ ਨਾ। ਜਿਵੇਂ ਦੁੱਧ 'ਚ ਮੱਖਣ ਹੈ, ਉਹ ਮੱਖਣ ਜਿਹੜਾ ਹੈ ਉਹਨੂੰ ਆਪਾਂ ਪਹਿਲਾਂ ਦੁੱਧ ਨੂੰ ਦਹੀਂ ਬਣਾਵਾਂਗੇ, ਦਹੀਂ ਨੂੰ ਆਪਾਂ ਰਿੜਕਾਂਗੇ, ਰਿੜਕਣ ਤੋਂ ਬਾਅਦ ਹੀ ਮਿਲੇਗਾ ਨਾ ਕਿਸੇ ਤਰੀਕੇ ਤੇ ਜੁਗਤ ਦੇ ਨਾਲ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਧਰਤੀ 'ਚ ਪਾਣੀ ਹੈ, ਪਰ ਉਹ ਪਾਣੀ ਹੈ ਨਾਲ ਗੱਲ ਨਹੀਂ ਬਣੀ, ਪਹਿਲਾਂ ਕੋਈ ਖੂਹ ਪੁੱਟਣਾ ਪਏਗਾ, ਟਿਊਬਵੈੱਲ ਲਾਉਣਾ ਪਏਗਾ, ਨਲਕਾ ਲਾਉਣਾ ਪਏਗਾ, ਫਿਰ ਪਾਣੀ ਮਿਲੇਗਾ। ਪਰਮਾਤਮਾ ਤੇ ਸਾਰੇ ਥਾਵਾਂ ਤੇ ਹੈ। ਉਸ ਪਰਮਾਤਮਾ ਨੂੰ ਜਾਣਨ ਲਈ ਤੈਸੇ ਗੁਰ ਉਪਦੇਸ਼ ਭਾਵਨੀ ਭਗਤ ਭਾਈ ਘੱਟ ਘੱਟ ਰਮਤ ਬ੍ਰਹਮ ਪਹਿਚਾਨੀ ਹੈ। ਗੁਰੂ ਕੇ ਉਪਦੇਸ਼ ਅਨੁਸਾਰ ਵਾਹਿਗੁਰੂ ਜੀ ਦੀ ਭਾਉ ਭਗਤ ਵਿੱਚ ਜੁੜ ਕੇ ਸਰਵ ਵਿਆਪਕ ਪਰਮਾਤਮਾ ਦੇ ਦੀਦਾਰ ਆਪਾਂ ਕਰ ਸਕਦੇ ਹਾਂ। ਉਹ ਸਾਡੇ ਕੋਲ ਹੀ ਹੈ, ਅੰਦਰ ਹੀ ਹੈ, ਬਾਹਰ ਹੀ ਹੈ। ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਹਾਜ਼ਰਾ ਹਜ਼ੂਰ ਹੈ, ਸਰ ਥਾਂ ਤੇ ਰਮਿਆ ਹੋਇਆ ਹੈ।
ਜਨ ਨਾਨਕ ਗਾਵੇ ਦੇਖ ਹਜ਼ੂਰ,
ਇਹ ਨਾਨਕ ਦਾਸ ਉਸ ਪਰਮਾਤਮਾ ਨੂੰ ਆਪਣੇ ਨੇੜੇ ਦੇਖ ਕੇ ਉਹਦੇ ਗੁਣ ਗਾ ਰਹੇ ਹੈ। ਗੁਰਬਾਣੀ ਕਹਿੰਦੀ ਨੇੜੇ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ। ਪਰਮਾਤਮਾ ਨੇੜੇ ਹੀ ਹੈ, ਇਹ ਨਾ ਸਮਝੋ ਕਿ ਪਰਮਾਤਮਾ ਦੇਖਦਾ ਨਹੀਂ ਹੈ। ਉਹ ਸਦ ਸੁਣਦਾ ਵੀ ਹੈ ਤੇ ਸਦ ਵੇਖਦਾ ਵੀ ਹੈ, ਉਹ ਅੰਤਰਜਾਮੀ ਵੀ ਹੈ। ਉਹ ਘੱਟ ਘੱਟ ਕੇ ਅੰਤਰ ਕੀ ਜਾਣ ਪਲੇ ਬੁਰੇ ਕੀ ਪੀਰ ਪਛਾਣ। ਦੇਖੋ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਝਾਇਆ ਹੀ ਹੈ, ਗਿਆਨ ਦਿੱਤਾ, ਉਪਦੇਸ਼ ਦਿੱਤਾ। ਮੈਂ ਆਰੰਭ 'ਚ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਨੇ ਉਹ ਉਪਦੇਸ਼ ਦਿੱਤਾ ਜਿਹਦੇ ਨਾਲ ਸਾਡਾ ਜੀਵਨ ਸੁਹੇਲਾ ਹੋ ਸਕੇ, ਸਾਡਾ ਪਰਿਵਾਰਕ ਜੀਵਨ ਸੁਹੇਲਾ ਹੋ ਸਕੇ, ਸਾਡਾ ਸਮਾਜਿਕ ਜੀਵਨ ਖੁਸ਼ਹਾਲ ਹੋ ਸਕੇ, ਇਹ ਧਰਤੀ ਤੇ ਰਹਿਣ ਵਾਲਾ ਪ੍ਰਾਣੀ ਜਿਹੜਾ ਨਾ ਇੱਕ ਆਦਰਸ਼ਕ ਤੇ ਸੁਖੀ ਜੀਵਨ ਜੀਉ ਸਕੇ। ਗੁਰਬਾਣੀ ਨੇ ਸਮੁੱਚੀ ਮਾਨਵਤਾ ਨੂੰ ਸੁੱਖ ਦੇਣ ਦੀ ਗੱਲ ਕੀਤੀ ਹੋਈ ਹੈ, ਪਰ ਇਹ ਸਭ ਕੁਝ ਤਾਂ ਹੋ ਸਕਦਾ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਾਂਗੇ। ਅੱਜ ਦੇ ਮੁਖਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਸੁਨੇਹਾ ਦਿੱਤਾ ਕਿ ਪਰਮਾਤਮਾ ਨੂੰ ਮਿਲਣ ਦੇ ਕੁਝ ਤਰੀਕੇ ਨੇ, ਢੰਗ ਨੇ, ਨਿਸ਼ਾਨੇ ਹੈ। ਪਹਿਲਾ ਤਰੀਕਾ ਹੈ ਕਿ ਮਨ ਤਨ ਅਰਪਤਾਜ ਲਾਜ ਲੁਕਾਨੀ, ਆਪਣੇ ਮਨ ਦਾ ਹੰਕਾਰ ਤਿਆਗ ਦੇ। ਆਪਣਾ ਤਨ ਜਿਹੜਾ, ਆਪਣਾ ਧਨ ਜਿਹੜਾ, ਇਹ ਸਭ ਕੁਝ ਪਰਮਾਤਮਾ ਦਾ, ਸਾਡਾ ਕੁਝ ਨਹੀਂ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਰ ਸੁਜਾਨੀ। ਗੁਰਮਤ ਨੇ ਤੇ ਮਾਰਗ ਹੀ ਬੜਾ ਵਧੀਆ ਦਿੱਤਾ। ਗੁਰਬਾਣੀ ਕਿਤੇ ਨਹੀਂ ਕਹਿੰਦੀ ਕੰਮ ਛੱਡੋ, ਘਰ ਛੱਡੋ, ਪਰਿਵਾਰ ਛੱਡੋ ਜਾਂ ਦੁਨੀਆ ਛੱਡੋ। ਗੁਰਬਾਣੀ ਕਹਿੰਦੀ ਜੋ ਕੁਝ ਮਿਲਿਆ ਨਾ ਪਰਮਾਤਮਾ ਨੇ ਦਿੱਤਾ, ਉਹ ਕੁਝ ਨੂੰ ਪ੍ਰਾਪਤ ਕਰਕੇ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਕਿ ਵਾਹਿਗੁਰੂ ਜੀ ਉਹ ਤਨ ਮਨ ਤੇਰਾ, ਧਨ ਵੀ ਤੇਰਾ, ਇਹ ਵਾਹਿਗੁਰੂ ਜੀ ਘਰ ਤੁਹਾਡਾ ਹੈ। ਤੇ ਗੁਰਬਾਣੀ ਕਹਿੰਦੀ ਜਿਹੇ ਪ੍ਰਸਾਦ ਬਸੇ ਸੁਖ ਮੰਦਰ ਤੁਸੀਂ ਧਿਆਏ ਸਦਾ ਮਨੰਦਰ, ਜਿਹਦੀ ਕਿਰਪਾ ਨਾਲ ਸੋਹਣੇ ਘਰਾਂ 'ਚ ਰਹਿ ਰਹੇ ਹੈ। ਤੂੰ ਯਾਦ ਕਰ ਲਿਆ ਕਰ ਕਿ ਕਰੋੜਾਂ ਲੋਕਾਂ ਨਾਲੋਂ ਚੰਗਾ ਤੈਨੂੰ ਵਾਹਿਗੁਰੂ ਜੀ ਨੇ ਚੰਗਾ ਕਰ ਦਿੱਤਾ। ਜੇ ਤੈਨੂੰ ਕੋਈ ਰੁਤਬਾ ਮਿਲਿਆ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ, ਬੇਅੰਤ ਕਰੋੜਾਂ ਅਰਬਾਂ ਲੋਕਾਂ ਨਾਲੋਂ ਤੂੰ ਚੰਗਾ ਤੈਨੂੰ ਇੰਨਾ ਵਧੀਆ ਰੁਤਬਾ ਮਿਲਿਆ। इस रुत विच बैठ के वाहेगुरु जी का शुकराना कर। इस करके वाहेगुरु जी ने जो माण जो स्टेटस जो वडियाई जो रुतबा सानू दिता है उन्हें याद करके गुरु का एक वचन गावे को ताण होवे किसे ताण गावे को दात जाने निशान रब दियां दित्तियां बातां नूं उहदी निशानी जाण के उहदा शुकराना करी जाना यह परमात्मा की कीर्ति करन दा तरीका है। सो सतगुरु जी ने उस वाहेगुरु जी के प्यार च हुक्म चलन की प्रेरणा की जिहड़ा हुक्म नूं मंनदा वह वाहेगुरु जी के दर ते प्रवान है जिहड़ा गुरु का हुक्म मनेगा गुरु के दर ते प्रवान है। श्री गुरु ग्रंथ साहिब जी का पावन सिद्धांत साडी जिंदगी का रहनुमाई करता है। आपां केवल तां केवल गुरु ग्रंथ साहिब जी के सिद्धांत सार चलना है कोई मनुख जिहड़ा है उहदे सिद्धांत अनुसार नहीं गुरु के सिद्धांत अनुसार गुरु के सिद्धांत अनुसार चलांगे सब जानना सतगुरु नदरी नर निहाल कर देवेगा। गुरु का हुक्म भी है जिन्ना चिर सिख गुरु की गुरबाणी की रोशनी में चलेगा गुरु के हुक्म चलेगा जब लग खालसा रहे न्यारा तब लग तेज दियो मैं सारा जब ये गहे विपरन की रीत मैं ना करो इन्हें की प्रतीत। आप भावें जिंदगी के संकट ने भावें परिवारक संकट ने भावें कौमी संकट ने उन्हों को उभरन का इको एक तरीका सतगुरु श्री गुरु ग्रंथ साहिब जी की पावन बाणी की सरण च आ जाइए रोशनी च आप जीवन बतीत करिए। इन बेनतियां प्रवान करनिया भुला चुकों की खिमा बहुत धनवाद सतगुरु सच्चे पातशाह जी का गुरु प्यारी साध संगत जी का मानयोग सिंह साहबान जी का जिन्होंने माण दिता गुरुद्वारा प्रबंधक कमेटी का प्रधान जी का अखीर तो आओ भाई साहब जी पासों आखिरी पंक्तियां श्रवण करदे समाप्ति करिए जी।
बिनो करी जे जाना दूर प्रभ अविनाशी रहे परपूर जन नानक गावे दीख हजूर वाहिगुरु जी का खालसा वाहिगुरु जी की फतेह।